ਵਿਦਿਆ ਗਿਆਨ ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਸਤਨਾਮ ਸ੍ਰੀ ਵਾਹਿਗੁਰੂ ਜੀ ਤਿਲੰਗ ਮਹੱਲਾ ਪਹਿਲਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹੋ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ ਕਿਉਂ ਧਨ ਸੇ ਜਾਇ ਜਾਏ ਇਹੋ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ ਕਿਉਂ ਧਨ ਸੇ ਜਾਇ ਜਾਏ ਹੋ ਕੁਰਬਾਨੇ ਜਾਓ ਮਿਹਰਬਾਨਾ ਹੋ ਕੁਰਬਾਨੇ ਜਾਓ ਹੋ ਕੁਰਬਾਨੇ ਜਾਓ ਤਿਨਾ ਕਹਿ ਲੈਣ ਜੋ ਤੇਰਾ ਨਾਉ ਲੈਣ ਜੋ ਤੇਰਾ ਨਾਉ ਤਿਨਾ ਕਹਿ ਹੋ ਸਭ ਕੁਰਬਾਨੇ ਜਾਓ ਰਾਓ ਪਾਇਆ ਰੰਗਣ ਜੇਤੀਆ ਪਿਆਰੇ ਪਾਇਆ ਨਾਉ ਮਜੀਠ ਰੰਗਣ ਵਾਲਾ ਜੇ ਰੰਗਾ ਸਾਹਿਬ ਐਸਾ ਰੰਗ ਨਾ ਡੀਠ ਜਿਨਕੇ ਚੋਲੇ ਰਤਨੇ ਪਿਆਰੇ ਕੰਧ ਤਿਨਾ ਕਹਿ ਪਾਸ ਧੂੜ ਤਿਨਾ ਕੀ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਜ਼ਰ ਕਰੇ ਨਾਨਕ ਕਾਮਣ ਕੰਤੈ ਭਾਵੈ ਆਪੇ ਹੀ ਰਾਵੇ ਆਪੇ ਸਾਜੇ ਆਪੇ ਰੰਗੇ ਆਪੇ ਨਜ਼ਰ ਕਰੇ ਨਾਨਕ ਕਾਮਣ ਕੰਤੈ ਭਾਵੈ ਆਪੇ ਹੀ ਰਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਜੀ ਮਾਰੂ ਮਹੱਲਾ ਤੀਜਾ ਨਜ਼ਰੀ ਭਗਤਾਂ ਲਹੂ ਮਿਲਾਏ ਭਗਤ ਲਾਣ ਸਦਾ ਲਿਵਲਾਏ ਹੋ ਸਰਨਾਈ ਉਪਰਾਹ ਕਰਤੇ ਆਪੇ ਮੇਲ ਮਿਲਾਇਆ ਨਜ਼ਰੀ ਭਗਤਾਂ ਲਹੂ ਮਿਲਾਏ ਭਗਤ ਲਾਣ ਸਦਾ ਲਿਵਲਾਏ ਹੋ ਸਰਨਾਈ ਉਪਰਾਹ ਕਰਤੇ ਆਪੇ ਮੇਲ ਮਿਲਾਇਆ ਪੁਰੇ ਸ਼ਬਦ ਭਗਤ ਸੁਹਾਏ ਅੰਤਰ ਸੁਖ ਤੇਰੇ ਮਨ ਭਾਈ ਤਨ ਤਨ ਸੱਚੀ ਭਗਤੀ ਰਾਤਾ ਸੱਚੇ ਸੁਚਿਤ ਲਾਇਆ ਹੋਮੈ ਵਿੱਚ ਸਤਿ ਲੈ ਸਰੀਰਾ ਕਰਮ ਹੋਵੇ ਵੇਟੇ ਗੁਰਪੂਰਾ ਅੰਤਰ ਗਿਆਨ ਸ਼ਬਦ ਬੁਝਾਏ ਸਤਿਗੁਰ ਤੇ ਸੁਖ ਪਾਇਆ ਮਨਮੁਖੇ ਅੰਦਾ ਅੰਦ ਕਮਾਏ ਬਹੁ ਸੰਕਟ ਜੋ ਨੀ ਪਰਮਾਏ ਚਮਕਾ ਜੇਵੜਾ ਕਦੇ ਨਾ ਘਟੈ ਅੰਤੇ ਬਹੁ ਦੁਖ ਪਾਇਆ ਆਵਣ ਜਾਣਾ ਸ਼ਬਦ ਨਿਵਾਰੇ ਸੱਚ ਨਾਮ ਰੱਖੇ ਔਰ ਧਾਰੇ ਗੁਰ ਕੈ ਸ਼ਬਦ ਮਰੈ ਮਨ ਮਾਰੇ ਹਉਮੈ ਜਾਏ ਸਮਾਇਆ ਆਵਣ ਜਾਣੇ ਪਰ ਜਵੇ ਗੋਈ ਜਿਨ ਸਤਿਗੁਰ ਫਿਰ ਕੋਈ ਨਾ ਹੋਈ ਅੰਤਰ ਜੋਤ ਸ਼ਬਦ ਸੁਖ ਵਸਿਆ ਜੋਤੀ ਜੋਤ ਮਿਲਾਇਆ ਪੰਜ ਦੂਤ ਚਿਤਵੈ ਵਿਕਾਰਾ ਮਾਇਆ ਮੂਹ ਕਾਇਹੁ ਪਸਾਰਾ ਸਤਿਗੁਰ ਸੇਵੀ ਤਾਂ ਮੁਕਤ ਹੋਵੇ ਪੰਜ ਦੂਤ ਵਸ ਆਇਆ ਵਾਜਗੁਰੂ ਹੈ ਮੂਹ ਗਵਾਰਾ ਫਿਰ ਫਿਰ ਟੁੱਪੈ ਵਾਰੋ ਵਾਰਾ ਸਤਿਗੁਰ ਭੇਟੇ ਸਾਧਰਣਾਏ ਸੱਚ ਨਾਮ ਮਨ ਭਾਇਆ ਸਾਚਾ ਦਰ ਸਾਚਾ ਦਰਬਾਰਾ ਸੱਚੇ ਸੇਵੈ ਸ਼ਬਦ ਪਿਆਰਾ ਸੱਚੀ ਸੁਣ ਸੱਚੇ ਗੁਣ ਗਾਵਾ ਸੱਚੇ ਮਾਹੇ ਸਮਾਇਆ ਭਰੈ ਅੰਦਰ ਕੋ ਘਰ ਪਾਏ ਗੁਰ ਕੈ ਸ਼ਬਦ ਸਹਿ ਸੁਭਾਏ ਉਥੈ ਸੁਖ ਬਜੂਗ ਨਾ ਵਿਆਪੈ ਸਹਿਜੇ ਸਹਿ ਸਮਾਇਆ ਦੂਜੇ ਭਾਈ ਦੁਸ਼ਟਾਂ ਕਾ ਵਾਸਾ ਪਾਉਂਦੇ ਫਿਰੈ ਮੋਹ ਪਿਆਸਾ ਸੰਗਤ ਪਹਿ ਸਦਾ ਦੁਖ ਪਾਵੈ ਦੁਖੋ ਦੁਖ ਮਾਇਆ ਸਤਿਗੁਰ ਬਾਜੋ ਸੰਗਤ ਨਾ ਹੋਈ ਫਿਰ ਸਬਦੇ ਭਾਰ ਨਾ ਪਾਏ ਕੋਈ ਸਹਿਜੇ ਗੁਣ ਰਵੈ ਤੈ ਰਾਤੀ ਜੋਤੀ ਜੋਤ ਮਿਲਾਇਆ ਕਾਇਆ ਬਿਰਖ ਪੰਖੀ ਵਿਚ ਵਾਸਾ ਅੰਮ੍ਰਿਤ ਚੁਕੈ ਗੁਰੂ ਸ਼ਬਦ ਨਿਵਾਸਾ ਉਡੈ ਨਮੂਲੇ ਨਾ ਆਵੈ ਨਾ ਜਾਹੀ ਨਿਜ ਕਰ ਵਾਸਾ ਪਾਇਆ ਪਾਇਆ ਸੂਦੈ ਸ਼ਬਦ ਵਿਚਾਰ ਹੈ ਮੂਠ ਗੌਰੀ ਧਰਮ ਨਿਵਾਰ ਹੈ ਆਪੇ ਕਿਰਪਾ ਕਰੇ ਸੁਹਦਾਤਾ ਆਪੇ ਮੇਲ ਮਿਲਾਇਆ ਤਦ ਹੀ ਨੇੜੇ ਦੂਰ ਨਾ ਜਾਣੋ ਗੁਰ ਕਾ ਸ਼ਬਦ ਨਜੀਕ ਪਛਾਣੋ ਵਿਖਸੈ ਕਮਲ ਕਿਰਨ ਪ੍ਰਗਾਸ ਪ੍ਰਗਟ ਕਰ ਦੇਖਾਇਆ ਆਪੇ ਕਰਤਾ ਸੱਚਾ ਸੋਈ ਆਪੇ ਮਾਰ ਜੀਵਾ ਲੈ ਅਵਰ ਨਾ ਕੋਈ ਨਾਨਕ ਨਾਮ ਮਿਲੈ ਵਡਿਆਈ ਆਪ ਗਵਾਏ ਸੁਖ ਪਾਇਆ ਆਪੇ ਕਰਤਾ ਸੱਚਾ ਸੋਈ ਆਪੇ ਮਾਰ ਜੀਵਾ ਲੈ ਅਵਰ ਨਾ ਕੋਈ ਨਾਨਕ ਨਾਮ ਮਿਲੈ ਵਡਿਆਏ ਆਪ ਗਵਾਏ ਸੁਖ ਪਾਇਆ ਵਾਹਿਗੁਰੂ ਜੀ ਕਾ ਸਤੇ ਸਤਿਗੁਰੂ ਸ੍ਰੀ ਬਨਵਾਜ ਭਗਤ ਵਚਲ ਕਿਰਪਾ ਦੇ ਖਜ਼ਾਨੇ ਸ਼ਾਂਤੀ ਦੇ ਪੁੰਜ ਧਰਤੀ ਨੂੰ ਤੀਰ ਚ ਬਖਸ਼ਣ ਹਾਰ ਹਯਾ ਦੇ ਸੋਮੇ ਚੋਚੀਤਮ ਸਾਹਿਬੇ ਕਮਾਲ ਚੁੱਕ ਅਟਲ ਚਾਵਰ ਸ਼ਤਰ ਤਖ਼ਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਆਪ ਵਡਭਾਗੇ ਹੋ ਸਤਿਗੁਰੂ ਜੀ ਦੀ ਬਖਸ਼ ਦੇ ਨਾਲ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੀ ਪਾਵਨ ਪਵਿੱਤਰ ਰਹਿਨੁਮਾਈ ਵਿਚ ਸਜੇ ਹੋਏ ਦੀਵਾਨਾਂ ਵਿਚ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲਾ ਸਤਿਗੁਰੂ ਜੀ ਦੀ ਬਖਸ਼ ਦੇ ਨਾਲ ਅੰਮ੍ਰਿਤ ਵੇਲੇ ਤੋਂ ਗੁਰਬਾਣੀ ਦੇ ਪੱਖਾ ਚੱਲ ਰਹੇ ਹਨ। ਸੁਖਮਨੀ ਸਾਹਿਬ ਜਿੱਥੇ ਜਾਪ ਹੋਏ ਇਸ ਬਾਣੀ ਨੂੰ ਪੜ੍ਹਨੇ ਕਰਕੇ ਜਿਹਦਾ 24,000 ਸਵਾਸ ਪਵਿੱਤਰ ਹੋ ਜਾਂਦਾ ਹੈ ਔਰ ਉਸ ਤੋਂ ਬਾਅਦ ਨਾਮ ਸਿਮਰਨ ਪਿਆ ਸਤਿਗੁਰੂ ਦੀ ਗੋਦ ਵਿਚ ਨਿਤਨੇਮ ਦੀਆਂ ਬਾਣੀਆਂ ਪੰਜ ਬਾਣੀਆਂ ਦੇ ਨਿਤਨੇਮ ਆਪ ਜੀ ਨੇ ਸਰਵਣ ਕੀਤੇ। ਆਸਥਾ ਜਿੰਨੀ ਵਾਰ ਜੋ ਸਮੂਹ ਆਸਥਾ ਨੂੰ ਪੂਜਾ ਕਰਨ ਵਾਲੀ ਹੈ ਆਪ ਜੀ ਨੇ ਅੰਮ੍ਰਿਤਮਈ ਬਾਣੀ ਦਾ ਆਨੰਦਮਈ ਕੀਰਤਨ ਸਰਵਣ ਕਰਕੇ ਸਤਿਗੁਰੂ ਪਾਤਸ਼ਾਹ ਜੀ ਦੀਆਂ ਪ੍ਰਾਪਤ ਹਨ ਔਰ ਸਤਿਗੁਰੂ ਪਾਤਸ਼ਾਹ ਜੀ ਦੀ ਬਖਸ਼ ਦੇ ਨਾਲ ਅਰਦਾਸ ਤੋਂ ਬਾਅਦ ਜੋ ਇਸ ਸਥਾਨ ਤੇ ਗੁਰਬਾਣੀ ਦੀ ਕਥਾ ਸਭ ਤੇ ਉੱਤਮ ਹਰ ਕਥਾ ਨਾਮ ਸੁਣ ਦਰਦ ਦੁੱਖ ਕਥਾ ਸੁਣ ਹਰ ਕਥਾ ਉਤਾਰੀ ਮੈਲ ਮਹਾਂ ਆਪਣੀ ਮੈਲ ਹਰ ਕੀਆਂ ਕਥਾ ਕਹਾਣੀਆਂ ਗੁਰਮੁਖ ਸੁਣਾਈਆਂ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ। ਅੰਮ੍ਰਿਤਮਈ ਬਾਣੀ ਦੀ ਕਥਾ ਆਪਾਂ ਨੇ ਸਰਵਣ ਕਰਨੀ ਹੈ। ਅੱਜ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸ੍ਰੀ ਦੇ ਮਾਲਕ ਪੰਜ ਪਿਆਲੇ ਪੰਜ ਫਿਰ ਛਟਮ ਫਿਰ ਬੈਠਾ ਗੁਰਭਾਰੀ ਅਰਜਨ ਕਾਇਆ ਪਰ ਕਰ ਮੂਰਤ ਹਰਗੋਬਿੰਦ ਸਵਾਰੀ ਚੱਲੀ ਪੀੜੀ ਟੋਟੀਆਂ ਰੂਪ ਦਿਖਾਵਣ ਵਾਰੋ ਵਾਰੀ ਕਲ ਪੰਚਨ ਗੁਰਮਾ ਬੜ ਜੋਧਾ ਬਹੁ ਪਰ ਉਪਕਾਰੀ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦਾ ਅੱਜ ਅਵਤਾਰ ਗੁਰਪੁਰਬ ਹੈ ਜੋ ਕਿ ਥਾਵਾਂ ਥਾਵਾਂ ਤੇ ਸੰਗਤਾਂ ਬੜੇ ਉਤਸ਼ਾਹ ਤੇ ਸ਼ਰਧਾ ਤੇ ਭਾਵਨਾ ਦੇ ਨਾਲ ਆ ਰਹੀਆਂ ਹਨ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਸਾਹਿਬ ਅਰਜਨ ਸਾਹਿਬ ਪਾਤਸ਼ਾਹ ਸ਼ਾਂਤੀ ਦੇ ਪੁੰਜ ਬਾਣੀ ਦੇ ਬੋਹਿਤ ਉਹਨਾਂ ਦੇ ਗ੍ਰਹਿ ਵਿਖੇ ਜਗਤ ਮਾਤਾ ਗੰਗਾ ਜੀ ਭਾਗ ਲਾਉਂਦੇ ਹੋਏ ਅਵਤਾਰ ਧਾਰ ਤੋਂ ਸਤਿਗੁਰਾਂ ਦੇ ਅਵਤਾਰ ਧਾਰਨ ਸੰਬੰਧੀ ਦੀਵਾਨਾਂ ਦੀਆਂ ਵੱਖ ਵੱਖ ਰਾਵਾਂ ਹਨ। ਕਈ ਵਿਦਵਾਨ ਸਤਿਗੁਰੂ ਪਾਤਸ਼ਾਹ ਜੀ ਦਾ ਅਵਤਾਰ ਦਿਹਾੜਾ ਪੰਦਰਾਂ ਸੌ ਨੱਬੇ ਮੰਨਦੇ ਹਨ, ਕਈ 1595 ਮੰਨਦੇ ਹਨ, ਪਰ ਧੰਨ ਸਤਿਗੁਰੂ ਪਾਤਸ਼ਾਹ ਜੀ ਨੇ ਹਾੜ ਵਾਲੇ ਦਿਨ ਅਵਤਾਰ ਧਾਰਨ ਕੀਤਾ ਹੈ ਸੋ ਵਿਚਾਰ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਗ੍ਰਹਿ ਵਿੱਚ ਅਵਤਾਰ ਧਾਰਿਆ ਔਰ ਇਸ ਵਿੱਚ ਵੀ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਪਿਆਰੇ ਸੇਵਕ ਜਿਨ੍ਹਾਂ ਨੇ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ ਉਹਨਾਂ ਤੋਂ ਆਤਮਕ ਗਿਆਨ ਦੀ ਪ੍ਰਾਪਤ ਬਾਬਾ ਬੁੱਢਾ ਸਾਹਿਬ ਉਹਨਾਂ ਨੂੰ ਵਡਿਆਈ ਜਦੋਂ ਜਗਤ ਮਾਤਾ ਗੰਗਾ ਜੀ ਨੇ ਸਤਿਗੁਰੂ ਜੀ ਦੇ ਚਰਨਾਂ ਦੇ ਵਿਚ ਉਸ ਸਮੇਂ ਬੇਨਤੀ ਕੀਤੀ ਕਿਉਂਕਿ ਸ੍ਰੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਸਾਰਿਆਂ ਤੋਂ ਛੋਟੇ ਸਨ ਔਰ ਆਪਣੀ ਯੋਗਤਾ ਨਾਲ ਪਿਤਾ ਗੁਰੂ ਦੀ ਆਗਿਆ ਦਾ ਪਾਲਣ ਕਰਕੇ ਗੁਰਤਾ ਗਤੀ ਤੇ ਬਿਰਾਜਮਾਨ ਹੋਏ। ਉਨ੍ਹਾਂ ਦੇ ਵੱਡੇ ਭਰਾ ਦਾ ਪਿਰਤੀ ਚੰਦ ਜੀ ਉਹ ਨਹੀਂ ਸਨ ਚਾਹੁੰਦੇ ਕਿ ਮੈਥੋਂ ਛੋਟਾ ਗੁਰਤਾ ਗਤੀ ਤੇ ਬੈਠੇ। ਉਸ ਨੇ ਅਨੇਕਾਂ ਵਾਦਸ਼ਾਲ ਕੀਤੇ, ਸ਼ਹਿਰੀਆਂ ਦੇ ਵਿਚ ਵੀ ਗਿਆ, ਬਾਦਸ਼ਾਹ ਕੋਲੇ ਜਾ ਕੇ ਵੀ ਮਰਿਆਦਾ ਕੀਤੀਆਂ, ਪਰ ਉਹ ਆਪਣੇ ਇਨ੍ਹਾਂ ਯਤਨਾਂ ਦੇ ਵਿਚ ਅਸਫਲ ਰਿਹਾ, ਗੁਰਤਾ ਗੱਦੀ ਦੀ ਪ੍ਰਾਪਤੀ ਨਾ ਕਰ ਸਕਿਆ ਔਰ ਗੁਰੂ ਘਰ ਦੀ ਮਹਿਮਾ ਅਗਮ ਅਗਾਧ ਹੈ। ਧੰਨ ਸ੍ਰੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਦੀਦਾਰ ਕਰਨ ਵਾਸਤੇ ਸੰਗਤਾਂ ਆਉਂਦੀਆਂ, ਅਨੇਕਾਂ ਪ੍ਰਕਾਰ ਦੇ ਵਸਤਰ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿਚ ਅਰਪਣ ਕਰਦੀਆਂ ਤੇ ਸਤਿਗੁਰੂ ਜੀ ਵਾਸਤੇ ਅਨੇਕਾਂ ਪ੍ਰਕਾਰ ਦੇ ਪਦਾਰਥ ਅਰਪਣ ਹੁੰਦੇ। ਉਸੇ ਸਤਿਗੁਰਾਂ ਦੇ ਮਹਿਲ ਜਗਤ ਮਾਤਾ ਗੰਗਾ ਜੀ ਵਾਸਤੇ ਵੀ ਅਨੇਕਾਂ ਪ੍ਰਕਾਰ ਦੇ ਵਸਤਰ ਸੰਗਤਾਂ ਅਰਪਣ ਕਰਦੀ ਔਰ ਸਤਿਗੁਰੂ ਦਾ ਮਹੀਨਾ ਆਇਆ। ਜਗਤ ਮਾਤਾ ਗੰਗਾ ਜੀ ਦੀ ਸੇਵਕਾਣੀ ਨੇ ਬੇਨਤੀ, ਮਾਤਾ ਜੀ ਜਿਹੜੇ ਅਨੇਕਾਂ ਪ੍ਰਕਾਰ ਦੇ ਵਸਤਰ ਆਏ ਹੋਏ ਨੇ ਜਿਨ੍ਹਾਂ ਨੂੰ ਜਰੀ ਲੱਗੀ ਹੋਈ ਹੈ ਉਹਨਾਂ ਨੂੰ ਧੁੱਪ ਲਾ ਕੇ ਸੇਕ ਲਵਾਉਣਾ ਚਾਹੀਦਾ, ਹਵਾ ਕੱਢਣੀ ਚਾਹੀਦੀ। ਇਹ ਵਚਨ ਹੋਇਆ ਤਾਂ ਮਾਤਾ ਜੀ ਨੇ ਆਗਿਆ ਕੀਤੀ ਕਿ ਆਪਣੇ ਪਹਿਲਾਂ ਦੇ ਉੱਪਰ ਹੁਣੇ ਵਸਤਰ ਵਿਛਾ ਕੇ ਉੱਤੇ ਇਹ ਸਾਰੇ ਵਸਤਰ ਪਾ ਕੇ ਧੁੱਪ ਲਵਾਈ ਜਾਵੇ। ਜਦੋਂ ਇਹ ਸਾਰੇ ਵਸਤਰ ਪਾ ਦਿੱਤੇ ਗਏ ਉਸ ਸਮੇਂ ਪਿਰਤੀ ਚੰਦ ਦੇ ਘਰ ਵਾਲੀ ਮਾਈ ਕਰਮੋ ਦੀ ਸੇਵਕਾਣੀ ਕਿਸੇ ਕਾਰਜ ਵਾਸਤੇ ਆਪਣੇ ਮਹਿਲਾਂ ਤੇ ਚੜੀ। ਉਹਨੇ ਅਨੇਕਾਂ ਪ੍ਰਕਾਰ ਦੇ ਸੋਹਣੇ ਵਸਤਰ ਕਿਨੇ ਪਾਏ ਵੇਖੇ, ਜਾ ਕੇ ਮਾਈ ਕਰਮੋ ਨੂੰ ਦੱਸਿਆ ਕਿ ਦੇਖੋ ਤੁਸੀਂ ਗੁਰੂ ਘਰ ਦੀ ਸੇਵਾ ਨਹੀਂ, ਤੁਸੀਂ ਖਾਲੀ ਰਹਿ ਗਏ। ਉਨ੍ਹਾਂ ਦੇ ਕੋਲੇ ਦੇਖੋ ਕਿੰਨੇ ਸੋਹਣੇ ਸੋਹਣੇ ਵਸਤਰ ਸੰਗਤਾਂ ਅਰਪਣ ਕਰਦੀਆਂ ਨੇ। ਜਦੋਂ ਮਾਈ ਕਰਮੋ ਨੇ ਵਸਤਰ ਵੇਖੇ ਬੜਾ ਮਨ ਦੇ ਵਿਚ ਉਦਾਸ ਹੋਈ, ਕੋਠੇ ਤੋਂ ਉਤਰਨਾ ਔਖਾ ਹੋ ਗਿਆ। ਔਰ ਜਦੋਂ ਪਿਰਤੀ ਚੰਦ ਬਾਹਰੋਂ ਆਇਆ ਉਹਨੂੰ ਤਰਨ ਲੱਗ ਪਈ, ਕਹਿੰਦੀ ਤੂੰ ਆਪਣੇ ਪਿਤਾ ਦੀ ਸੇਵਾ ਨਹੀਂ ਹੈ, ਸੇਵਾ ਕਰਦੇ ਗੁਰਤਾ ਗੱਦੀ ਦੀ ਵਕਤ ਤੁਹਾਨੂੰ ਹੋਣੀ ਸੀ ਔਰ ਇਹ ਸਾਰੇ ਪਦਾਰਥ ਜੋ ਆਪਣੇ ਸਰੀਕਾਂ ਨੇ ਖਰੀਦਿਆ ਕਿ ਆਪਣੇ ਕੋਲੇ ਕਿਉਂ ਗੁਰੂ ਕੇ ਪਿਆਰੇ ਹੋ। ਜਦੋਂ ਵਚਨ ਕੀਤੇ ਪਿਰਤੀ ਚੰਦ ਬੜਾ ਮਾਨੀ ਸਾਰੀ ਉਹਨੇ ਸੋਚਿਆ ਕਿ ਸਤਿਗੁਰੂ ਦੀ ਅਵਸਥਾ ਕਾਫੀ ਹੋ ਚੁੱਕੀ ਹੈ, ਇਨ੍ਹਾਂ ਦੇ ਘਰ ਵਿਚ ਉਤਰਨੀ ਹੈ ਔਰ ਨਿਰਵੈਰ ਸਤਿਗੁਰੂ ਜੀ ਪਿਰਤੀ ਚੰਦ ਦੇ ਪੁੱਤਰ ਮਿਹਰਵਾਨ ਦੇ ਨਾਲ ਬੱਚਿਆਂ ਸਤਰਥ ਤਿਆਰ ਕਰਿਆ ਕਰਦੇ, ਉਨ੍ਹਾਂ ਨੂੰ ਅਨੇਕਾਂ ਪ੍ਰਕਾਰ ਦੇ ਗਹਿਣੇ ਸੋਹਣੇ ਸੋਹਣੇ ਵਸਤਰ ਪਿਆ ਕੇ ਦਿਆ ਕਰਦੇ, ਇਸ ਕਰਕੇ ਬੜਾ ਖੁਸ਼ ਪਿਆ ਕਰਦੇ ਔਰ ਪਿਰਤੀ ਚੰਦ ਦੇ ਮਨ ਦੇ ਵਿਚ ਭੁਲੇਖਾ ਸੀ ਕਿ ਜੇ ਇਨ੍ਹਾਂ ਘਰ ਦੇ ਵਿਚ ਕੋਈ ਪੁੱਤਰ ਨਹੀਂ ਹੈ ਤੇ ਗੁਰਤਾ ਗੱਦੀ ਮੇਰੇ ਪੁੱਤਰ ਮਿਹਰਵਾਨ ਨੂੰ ਮਿਲੇਗੀ। ਬੜਾ ਹੰਕਾਰ ਦੇ ਸਹਿਤ ਆਪਣੇ ਘਰ ਵਾਲੀ ਨੂੰ ਕਹਿਣ ਲੱਗਾ ਕਿ ਉਨ੍ਹਾਂ ਦੇ ਘਰ ਵਿਚ ਕਿਹੜਾ ਕੋਈ ਪੁੱਤਰ ਹੈ, ਉਨ੍ਹਾਂ ਦੀ ਅਵਸਥਾ ਕਾਫੀ ਹੋ ਚੁੱਕੀ ਹੈ, ਹੁਣ ਕਿਹੜਾ ਪੁੱਤਰ ਹੋਣਾ। ਇਸ ਕਰਕੇ ਇਹ ਸਾਰੇ ਪਦਾਰਥ ਆਪਣੇ ਪੁੱਤਰ ਮਿਹਰਵਾਨ ਨੂੰ ਤਾਂ ਮਿਲਣੇ ਹੈ। ਇਹ ਗੱਲ ਸੁਣੀ ਕਰਮ ਨੂੰ ਧੀਰਜ ਆਇਆ, ਗੱਲੀ ਬਾਤੀ ਖੁਸ਼ ਕਰ ਲਿਆ। ਦਾਸੀ ਨੇ ਇਹ ਗੱਲ ਸੁਣੀ, ਦੂਜੇ ਦਿਨ ਕਿਤੇ ਗੁਰੂ ਕੀ ਦਾਸੀ ਦੇ ਨਾਲ ਆਪਸ ਦੇ ਵਿਚ ਉਨ੍ਹਾਂ ਦੀ ਬਹਿਸ ਹੋਈ। ਉਹਨੇ ਤਾਨਾ ਮਾਰਿਆ ਕਿ ਤੁਹਾਡੇ ਕੋਲੇ ਪਦਾਰਥ ਤਾਂ ਹਨ, ਪਰ ਇਹ ਆਉਣੇ ਸਾਡੇ ਘਰ ਚ ਹੀ ਹੈ, ਕਿਉਂਕਿ ਗੁਰੂ ਘਰ ਵਿਚ ਕੋਈ ਸਾਹਿਬਜ਼ਾਦਾ ਨਹੀਂ ਹੈ। ਸੇਵਕਾਣੀ ਨੇ ਬੜੇ ਨਿਰਾਸ਼ ਮਨ ਦੇ ਨਾਲ ਜਗਤ ਮਾਤਾ ਗੰਗਾ ਜੀ ਨੂੰ ਦੱਸਿਆ। ਜਦੋਂ ਸਤਿਗੁਰੂ ਪਾਤਸ਼ਾਹ ਜੀ ਰਾਤ ਨੂੰ ਮਹਿਲਾਂ ਦੇ ਵਿਚ ਆਏ, ਜਗਤ ਮਾਤਾ ਗੰਗਾ ਜੀ ਨੇ ਬੇਨਤੀ ਕੀਤੀ ਕਿ ਪਾਤਸ਼ਾਹ ਜੀ ਆਪ ਲੋਕਾਂ ਦੀਆਂ ਝੋਲੀਆਂ ਭਰਦੇ ਹੋ, ਗੁਰੂ ਘਰ ਹੈ, ਇੱਥੇ ਸਾਰੇ ਪਦਾਰਥ ਮਿਲਦੇ ਹੈ, ਕਿਸੇ ਪਦਾਰਥ ਦਾ ਘਾਟਾ ਨਹੀਂ ਹੈ, ਜਿਤੜੇ ਫਲ ਮਨ ਬਾਂਚੀ ਹੈ ਤਿਤੜੇ ਸਤਿਗੁਰ ਪਾਸ, ਆਪ ਜੀ ਕਿਰਪਾ ਕਰੋ, ਮੇਰੀ ਗਰੀਬਣੀ ਦੀ ਝੋਲੀ ਭਰ ਦਿਓ, ਸੱਖਣੀ ਹੈ, ਪੁੱਤਰ ਦੀ ਦਾਤ ਬਖਸ਼ੋ। ਤਾਂ ਉਸ ਸਮੇਂ ਬਚਨ ਕੀਤਾ ਕਿ ਭੋਲੀਏ, ਇਹ ਦਾਤਾਂ ਸੰਤਾਂ ਦੀ ਸੇਵਾ ਕਰਕੇ ਪ੍ਰਾਪਤ ਹੁੰਦੀਆਂ ਨੇ, ਇਸ ਕਰਕੇ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਸੇਵਕ ਜੋ ਸੇਵਾ ਕਰਦੇ ਆ, ਜਿਨ੍ਹਾਂ ਨੂੰ ਬ੍ਰਹਮ ਗਿਆਨ ਹੈ, ਬਾਬਾ ਬੁੱਢਾ ਸਾਹਿਬ ਜੀ ਗੁਰੂ ਘਰ ਦੀ ਕਾਰ ਕਰ ਰਹੇ ਨੇ ਬੀੜ ਸਾਹਿਬ ਦੇ ਵਿਚ, ਉਨ੍ਹਾਂ ਨੂੰ ਖੁਸ਼ ਕਰ, ਉਨ੍ਹਾਂ ਨੂੰ ਪ੍ਰਸ਼ਾਦਾ ਛਕਾ, ਉਹ ਖੁਸ਼ ਹੋ ਕੇ ਵਰ ਦੇਣਗੇ ਤੇ ਫੇਰ ਗੁਰੂ ਘਰ ਚ ਪੁੱਤਰ ਹੋਵੇਗਾ। ਇਹ ਵਚਨ ਗੁਰੂ ਕੇ ਪਿਆਰਿਓ ਜਦੋਂ ਹੋਇਆ, ਜਗਤ ਮਾਤਾ ਗੰਗਾ ਜੀ ਨੇ ਅੰਮ੍ਰਿਤ ਵੇਲੇ ਉੱਠ ਕੇ ਸੇਵਕਾਣੀਆਂ ਜਗਾਈਆਂ, ਬੜੇ ਭੋਜਨ ਤਿਆਰ ਕੀਤੇ, ਰਥਾਂ ਦੇ ਉੱਤੇ ਅਸਵਾਰ ਹੋਏ, ਦਾਸਾਂ ਤੇ ਦਾਸੀਆਂ ਦੀ ਕਾਫੀ ਗਿਣਤੀ ਲੈ ਕੇ ਰਥ ਦੇ ਉੱਤੇ ਅਸਵਾਰ ਹੋ ਕੇ ਜਦੋਂ ਪਹੁੰਚੇ, ਬਾਬਾ ਜੀ ਸੁਤੇ ਸਿਰ ਦੀ ਸਮਾਧੀ ਚ ਬੈਠੇ ਸਨ। ਜਦੋਂ ਰਥਾਂ ਦਾ ਖੜਾਕ ਸੁਣਿਆ, ਉਦੋਂ ਪੁੱਛਿਆ ਕਿ ਆ ਖੜਾ ਕਿੱਥੋਂ ਆ ਰਿਹਾ। ਸੇਵਕ ਨੇ ਦੂਰੋਂ ਵੇਖ ਕੇ ਦੱਸਿਆ ਕਿ ਗੁਰੂ ਕੇ ਮਹਿਲ ਆ ਰਹੇ ਹੈ। ਬਾਬਾ ਜੀ ਨੇ ਬਚਨ ਕਰ ਦਿੱਤਾ ਕਿ ਗੁਰੂ ਕਿਆਂ ਨੂੰ ਕਿੱਧਰੋਂ ਭਾਜੜਾਂ ਪੈ ਗਈਆਂ, ਸਵੇਰੇ ਸਵੇਰੇ ਆ ਰਹੇ ਹੈ। ਇਹ ਬਚਨ ਹੋਇਆ, ਮਾਤਾ ਜੀ ਆਏ, ਬਾਬਾ ਜੀ ਨੇ ਉੱਠ ਕੇ ਸਤਿਕਾਰ ਕੀਤਾ, ਮਾਤਾ ਜੀ ਨੇ ਬੇਨਤੀ ਕੀਤੀ ਕਿ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਆਗਿਆ ਮੰਨ ਕੇ ਮੈਂ ਆਪ ਜੀ ਦੀ ਯਾਚਨਾ ਆਪ ਜੀ ਕੋਲੋਂ ਯਾਚਨਾ ਕਰਨ ਵਾਸਤੇ ਆਈ ਹੈ, ਕਿਰਪਾ ਕਰਕੇ ਆਪ ਮੈਨੂੰ ਪੁੱਤਰ ਦੀ ਦਾਤ ਦਾ ਵਰ ਦਿਓ। ਤਾਂ ਉਸ ਸਮੇਂ ਬਾਬਾ ਜੀ ਹੈਰਾਨ ਹੋ ਕੇ ਕਹਿਣ ਲੱਗੇ ਕਿ ਮਾਤਾ ਜੀ, ਮੈਂ ਤਾਂ ਇੱਕ ਗੁਰੂ ਘਰ ਦਾ ਘਾਈ ਹੈ, ਮੈਂ ਤਾਂ ਸੇਵਾ ਕਰਨ ਵਾਲਾ ਸੇਵਾਦਾਰ ਹੈ, ਆਪ ਦਾਤੇ ਹੋ, ਇੱਕ ਦਾਤੇ ਕੋਲੋਂ ਇੱਕ ਮੰਗਤਾ ਜੇ ਮੰਗੇ ਤੇ ਸੋਭਾ ਨਹੀਂ ਪਾਉਂਦਾ ਹੈ, ਇਸ ਕਰਕੇ ਕਿਉਂ ਮੈਨੂੰ ਮੰਗ ਕੇ ਸ਼ਰਮਿੰਦਾ ਕਰਦੇ ਹੋ, ਕਿਉਂ ਵਚਨ ਵਿਲਾਸ ਕਰਕੇ। ਮਾਤਾ ਜੀ ਵਾਪਸ ਆਏ, ਸਤਿਗੁਰੂ ਜੀ ਜਦੋਂ ਰਾਤ ਨੂੰ ਮਹਿਲਾਂ ਦੇ ਵਿਚ ਆਏ, ਪੁੱਛਿਆ ਕਿ ਗੰਗਾ ਜੀ ਗਏ ਸੀ ਬਾਬਾ ਜੀ ਦੇ ਕੋਲ, ਕੀ ਵਚਨ ਹੋਏ? ਤਾਂ ਮਾਤਾ ਜੀ ਨੇ ਨਿਰਾਸ਼ ਹੋ ਕੇ ਕਿਹਾ ਕਿ ਮੈਂ ਤਾਂ ਵਰ ਲੈਣ ਗਈ ਸੀ, ਪਰ ਬਾਬਾ ਜੀ ਨੇ ਤਾਂ ਵਚਨ ਹੋਰ ਕਰ ਦਿੱਤਾ ਕਿ ਗੁਰੂ ਕਿਆਂ ਨੂੰ ਕਿੱਥੋਂ ਭਾਜੜਾਂ ਪੈ ਗਈਆਂ। ਸਤਿਗੁਰੂ ਜੀ ਕਹਿਣ ਲੱਗੇ, ਉਹ ਗਿਆਤਾ ਹੈ, ਉਸ ਨੂੰ ਆਤਮਕ ਗਿਆਨ ਹੈ, ਉਸ ਸਮੇਂ ਵਾਸਤੇ ਆਪਾਂ ਨੂੰ ਇਹ ਨਗਰੀ ਤਿਆਗਣੀ ਪੈਣੀ ਹੈ। ਇਸ ਕਰਕੇ ਉਨ੍ਹਾਂ ਨੇ ਆਉਣ ਵਾਲਾ ਵਚਨ ਦੱਸਿਆ, ਕੋਈ ਡਰਨ ਦੀ ਲੋੜ ਨਹੀਂ ਹੈ, ਗੁਰੂ ਨਾਨਕ ਸਾਹਿਬ ਜੀ ਭਲਾ ਕਰਨ। ਤੇ ਬਾਕੀ ਗਏ ਕਿਵੇਂ ਸੀ, ਸਾਰਾ ਦੱਸਿਆ ਕਿ ਮੈਂ ਅਨੇਕਾਂ ਪ੍ਰਕਾਰ ਦੇ ਭੋਜਨ ਤਿਆਰ ਕੀਤੇ, ਦਸਾਂ ਤੇ ਅਸਵਾਰ ਹੋ ਕੇ ਗਈ ਤਾਂ ਉਸ ਸਮੇਂ ਕਿਹਾ ਕਿ ਭੋਲੀਏ ਅਜੇ ਤੱਕ ਗੁਰੂ ਘਰ ਦੇ ਵਿਚ ਇੰਨਾ ਚਿਰ ਰਹਿ ਕੇ ਸਾਧੂਆਂ ਦੀ ਸੇਵਾ ਕਰਨ ਦਾ ਵੱਲ ਨਹੀਂ ਆਇਆ। ਜਦੋਂ ਕਿਸੇ ਨੂੰ ਸੰਤ ਨੂੰ ਮਿਲਣ ਜਾਈਦਾ ਹੈ ਤੇ ਬਹੁਤੇ ਨਾਲ ਨਹੀਂ ਕਿਸੇ ਨੂੰ ਲਿਜਾਈਦਾ, ਕੱਲੇ ਜਾਈਦਾ। ਨਾਲੇ ਬਾਬਾ ਜੀ ਸਾਡਾ ਜੱਟ ਸਿੱਖ ਹੈ, ਉਹ ਬਹੁਤੇ ਪਦਾਰਥਾਂ ਕਰਕੇ ਖੁਸ਼ ਨਹੀਂ ਹੁੰਦਾ, ਉਹ ਤਾਂ ਸਾਦਾ ਭੋਜਨ ਛੱਡ ਕੇ ਖੁਸ਼ ਹੁੰਦੇ ਹੈ। ਉਹਨਾਂ ਵਾਸਤੇ ਤਾਂ ਮਿੱਠੇ ਪ੍ਰਸ਼ਾਦੇ ਤਿਆਰ ਕਰ, ਲੱਸੀ ਦੀ ਚਾਟੀ ਭਰ ਮੱਖਣ ਉੱਤੇ ਰੱਖ, ਗੰਢੇ ਲੈ ਕੇ ਤਿਉਂ ਸਾਦਾ ਭੋਜਨ ਬਣਾ ਕੇ ਆਪ ਚੱਲ ਕੇ ਇੱਕ ਦੋ ਸੇਵਕਾਂ ਨੂੰ ਨਾਲ ਲੈ ਕੇ ਜਾਓ। ਬਹੁਤਾ ਇਕੱਠ ਕਰਕੇ ਲਿਜਾਣ ਦੀ ਲੋੜ ਨਹੀਂ ਹੈ, ਪੈਦਲ ਜਾਓ ਨੰਗੇ ਚਰਨੀ। ਜਦੋਂ ਕਿਸੇ ਤੋਂ ਕੁਛ ਲੈਣ ਜਾਈਦਾ ਉਦੋਂ ਨਿਮਰਤਾ ਧਾਰ ਕੇ ਜਾਈਦਾ। ਤੁਸੀਂ ਮਾਨਣਾ ਗਏ ਸੀ ਕਿ ਅਸੀਂ ਗੁਰੂ ਕੇ ਮਹਿਲ ਹੈ, ਇਸ ਕਰਕੇ ਬਾਬਾ ਜੀ ਨੇ ਮੋੜ ਦਿੱਤਾ ਸੀ, ਹੁਣ ਨਿਮਰਤਾ ਦੇ ਨਾਲ ਜਾਓ। ਦੂਜੇ ਦਿਨ ਮਾਤਾ ਜੀ ਆਪ ਉੱਠ ਕੇ ਪ੍ਰਸ਼ਾਦੇ ਤਿਆਰ ਕੀਤੇ, ਦੁੱਧ ਰਿੜਕਿਆ, ਲੱਸੀ ਤਿਆਰ ਕੀਤੀ, ਮੱਖਣ ਕੱਢਿਆ, ਮਿੱਠੇ ਪ੍ਰਸ਼ਾਦੇ ਤਿਆਰ ਕਰਕੇ, ਗੰਢੇ ਰੱਖ ਕੇ, ਮੱਖਣੀ ਲੈ ਕੇ, ਲੱਸੀ ਦੀ ਚਾਟੀ ਲੈ ਕੇ ਆਪ ਮਾਤਾ ਜੀ ਪੈਦਲ ਤੁਰ ਕੇ ਇੱਕ ਦੋ ਸੇਵਕਾਂ ਨੂੰ ਨਾਲ ਲੈ ਕੇ ਗਏ। ਹੁਣ ਕਾਰਜ ਤਾਂ ਸਤਿਗੁਰੂ ਪਾਤਸ਼ਾਹ ਨੇ ਕਰਨਾ। ਸਤਿਗੁਰੂ ਪਾਤਸ਼ਾਹ ਨੇ ਉਸ ਸਮੇਂ ਬਾਬਾ ਜੀ ਨੂੰ ਭੁੱਖ ਲਾ ਦਿੱਤੀ, ਬਾਬਾ ਜੀ ਡੀਕ ਰਹੇ ਆ ਪ੍ਰਸ਼ਾਦਾ ਕਿਥੋਂ ਆਵੇ। ਇੰਨੇ ਚਿਰ ਨੂੰ ਮਾਤਾ ਜੀ ਪਹੁੰਚ ਗਏ, ਆਕਾਸ਼ ਦੇ ਉੱਤੇ ਬੱਦਲ ਹੈ। ਬਾਬਾ ਜੀ ਨੇ ਬੜੇ ਖੁਸ਼ ਹੋ ਕੇ ਪ੍ਰਸ਼ਾਦਾ ਮਾਤਾ ਜੀ ਦੇ ਸੀਸ ਤੋਂ ਲਾਇਆ, ਨਮਸਕਾਰ ਕੀਤੀ। ਜਦੋਂ ਪ੍ਰਸ਼ਾਦਾ ਖੋਲ ਕੇ ਗੁਰੂ ਕੇ ਪਿਆਰਿਓ ਅਜੇ ਛਕਣ ਦੀ ਤਿਆਰੀ ਕਰਦੇ ਆ, ਇੰਨੇ ਚਿਰ ਨੂੰ ਆਕਾਸ਼ ਦੇ ਵਿਚ ਨਾ ਬਿਜਲੀ ਚਮਕੀ। ਬਾਬਾ ਜੀ ਨੇ ਬਚਨ ਕਰ ਦਿੱਤਾ ਕਿ ਗੁਰੂ ਘਰ ਦੇ ਵਿਚ ਐਸਾ ਸੂਰਮਾ ਯੋਧਾ ਪੁੱਤਰ ਪੈਦਾ ਹੋਵੇਗਾ ਜਿਹਦੀ ਸ੍ਰੀ ਸਾਹਿਬ ਬਿਜਲੀ ਵਾਂਗੂ ਚਮਕੇ। ਉਸ ਤੋਂ ਬਾਅਦ ਬੱਦਲ ਗੱਜਿਆ ਔਰ ਦੂਜਾ ਬਚਨ ਕਰ ਦਿੱਤਾ ਕਿ ਇਸ ਤਰ੍ਹਾਂ ਦਾ ਯੋਧਾ ਗੁਰੂ ਘਰ ਦੇ ਵਿਚ ਪੈਦਾ ਹੋਵੇਗਾ ਜਿਹੜਾ ਬੱਦਲਾਂ ਵਾਂਗੂ ਗੱਜੇਗਾ। ਕੰਡਾ ਭੰਨਿਆ, ਤੀਜਾ ਵਚਨ ਕਰ ਦਿੱਤਾ ਕਿ ਮਾਤਾ ਜੀ ਤੁਰਕਾਂ ਦੇ ਸਿਰ ਆਏ ਭੰਨੂਗਾ ਜਿਵੇਂ ਮੈਂ ਗੰਢਾ ਭੰਨਿਆ। ਔਰ ਉਸ ਤੋਂ ਬਾਅਦ ਥੋੜਾ ਥੋੜਾ ਨਿੰਮੀ ਨਿੰਮੀ ਵਰਖਾ ਸ਼ੁਰੂ ਹੋ ਗਈ। ਚੌਥਾ ਵਚਨ ਕਰ ਦਿੱਤਾ ਕਿ ਜਿਵੇਂ ਵਰਖਾ ਹੋ ਰਹੀ ਹੈ, ਥੋੜੀ ਥੋੜੀ ਵਰਖਾ ਧਰਤੀ ਦੇ ਵਿਚ ਪਾਣੀ ਜੀਰਦਾ, ਇਸੇ ਤਰ੍ਹਾਂ ਕਹਿੰਦੇ ਇਹ ਗੁਰਬਾਣੀ ਦੀ ਅੰਮ੍ਰਿਤ ਰੂਪੀ ਵਰਖਾ ਵੀ ਕਰੇਗਾ ਤੇ ਸਿੱਖਾਂ ਦੀ ਬੁੱਧੀ ਰੂਪੀ ਧਰਤੀ ਜਿਹੜੀ ਵਿਸ਼ੇ ਵਿਕਾਰਾਂ ਕਰਕੇ ਖੁਸ਼ਕ ਹੈ ਉਹਨੂੰ ਇਹ ਠੰਡ ਪਾਵੇਗਾ। ਕਿਉਂ ਵਰ ਲੈ ਕੇ ਮਾਤਾ ਜੀ ਆਏ, 21 ਅੱਸੂ ਦਾ ਦਿਨ ਸੀ ਔਰ ਉਸ ਤੋਂ ਬਾਅਦ ਪਾਤਸ਼ਾਹ ਜੀ ਨੇ ਆ ਕੇ ਮਾਤਾ ਦੇ ਉਦਰ ਵਿਚ ਨਿਵਾਸ ਕੀਤਾ ਔਰ 21 ਹਾੜ ਨੂੰ ਆਪ ਜੀ ਪ੍ਰਗਟ ਹੋਏ। ਔਰ ਪਿਰਥੀ ਚੰਦ ਨੂੰ ਜਦੋਂ ਪਤਾ ਲੱਗਾ ਕਿ ਗੁਰੂ ਘਰ ਦੇ ਵਿਚ ਸਾਹਿਬਜ਼ਾਦੇ ਨੇ ਅਵਤਾਰ ਧਾਰਿਆ, ਉਹ ਗੁਰੂ ਕੇ ਪਿਆਰਿਓ ਬੜਾ ਦੁਖੀ ਹੋਇਆ। ਉਹਨੇ ਸਾਹਿਬਜ਼ਾਦੇ ਨੂੰ ਮਾਰਨ ਵਾਸਤੇ ਯਤਨ ਆਰੰਭ ਦਿੱਤੇ। ਪਹਿਲਾਂ ਇੱਕ ਦਾਈ ਨੂੰ ਸਿਖਾਇਆ, ਉਹ ਦਾਈ ਨੇ ਪੈਸੇ ਲੈ ਕੇ ਆਪਣੇ ਅਸਥਨਾਂ ਨੂੰ ਜ਼ਹਿਰ ਲਾ ਕੇ ਪਾਤਸ਼ਾਹ ਜੀ ਨੂੰ ਆਪਣਾ ਅਸਥਨ ਸਤਿਗੁਰਾਂ ਦੇ ਮੁੱਖ ਵਿਚ ਦੇ ਕੇ ਖਤਮ ਕਰਨਾ ਚਾਹਿਆ, ਪਰ ਪਾਤਸ਼ਾਹ ਜੀ ਨੇ ਐਸਾ ਕੌਤਕ ਵਰਤਾਇਆ ਉਸ ਦਿਨ ਦੁੱਧ ਨਾ ਚੁੰਘਿਆ। ਉਹ ਦਾਈ ਆਈ ਸੀ ਦੇਖਣ ਵਾਸਤੇ ਬਹਾਨਾ ਬਣਾ ਕੇ, ਪਾਤਸ਼ਾਹ ਜੀ ਤੇ ਮਾਤਾ ਜੀ ਨੂੰ ਕਹਿਣ ਲੱਗੀ ਕਿ ਮੈਂ ਬੱਚਿਆਂ ਨੂੰ ਦੁੱਧ ਪਿਆ ਦਿੰਦੀ ਹਾਂ, ਜਿਹੜਾ ਬੱਚਾ ਅਸਥਨ ਮੁੱਖ ਦੇ ਵਿਚ ਨਾ ਲਵੇ ਮਾਤਾ ਦਾ ਮੈਂ ਉਹਨੂੰ ਸਿਖਾ ਦਿੰਦੀ ਹਾਂ। ਕਿਉਂ ਕਹਿ ਕੇ ਜਦੋਂ ਗੁਰੂ ਕੇ ਪਿਆਰੇ ਉਹ ਆਪਣਾ ਅਸਥਨ ਪਾਇਆ ਪਾਤਸ਼ਾਹ ਜੀ ਦੇ ਮੁੱਖ ਵਿਚ, ਸਤਿਗੁਰੂ ਪਾਤਸ਼ਾਹ ਨੇ ਇੰਨੇ ਜ਼ੋਰ ਨਾਲ ਘੁੱਟਿਆ ਉੱਥੇ ਉਹਦੇ ਪ੍ਰਾਣ ਨਿਕਲ ਗਏ। ਦੂਜਾ ਯਤਨ ਕੀਤਾ, ਸਫੇਰਾ ਛੱਡਿਆ ਪੈਸੇ ਦੇ ਕੇ, ਤੋ ਗੁਰੂ ਕੇ ਪਿਆਰਿਓ ਸਪੇਰੇ ਨੂੰ ਪ੍ਰੇਰਿਆ ਗਿਆ, ਉਹਨੇ ਸੱਪ ਛੱਡਿਆ। ਪਾਤਸ਼ਾਹ ਜੀ ਨੇ ਇੰਨੇ ਜ਼ੋਰ ਦੇ ਨਾਲ ਉਹ ਸੱਪ ਦਾ ਜਿਹੜਾ ਸੀ ਡੰਗ ਫੜਿਆ, ਪਟਕਾ ਪਟਕਾ ਕੇ ਛੋਟੀ ਜਿਹੀ ਅਵਸਥਾ ਦੇ ਵਿੱਚ ਧਰਤੀ ਤੇ ਮਾਰਿਆ। ਦੂਜਾ ਯਤਨ ਵੀ ਫੇਲ ਹੋ ਗਿਆ। ਤੀਜਾ ਯਤਨ ਗੁਰੂ ਕੇ ਪਿਆਰਿਓ ਕੀਤਾ, ਜਿਹੜਾ ਖੜਾਵਾ ਸੀ ਉਹਨੂੰ ਪੈਸੇ ਦਿੱਤੇ, ਕਹਿੰਦਾ ਜਹੀਂ ਦਹੀਂ ਦੇ ਵਿੱਚ ਜ਼ਹਿਰ ਪਾ ਕੇ ਇਹਨਾਂ ਨੂੰ ਖਤਮ ਕਰ ਦਿਓ। ਉਹ ਵੀ ਯਤਨ ਜਿਹੜਾ ਸੀ ਗੁਰੂ ਕੇ ਪਿਆਰਿਓ ਵਿਅਰਥ ਗਿਆ। ਪਾਤਸ਼ਾਹ ਜੀ ਨੇ ਦਹੀਂ ਨਹੀਂ ਖਾਧਾ, ਉਹ ਪਾਤਸ਼ਾਹ ਜੀ ਦੇ ਕੁੱਤੇ ਨੂੰ ਪਾਇਆ ਗਿਆ, ਉਹ ਆਪਣਾ ਸਰੀਰ ਤਿਆਗ ਗਿਆ। ਕਹਿਣ ਦਾ ਭਾਵ ਕਿ ਜਿਸਕਾ ਸਾਹਿਬ ਡਾਡਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਈ। ਉਹਨੇ ਅਨੇਕਾਂ ਯਤਨ ਕੀਤੇ ਮਾਰਨ ਵਾਸਤੇ, ਪਰ ਸਾਰੇ ਯਤਨ ਜਿੰਨੇ ਸੀ ਉਹ ਗੁਰੂ ਕੇ ਪਿਆਰਿਓ ਵਿਅਰਥ ਹੋਏ, ਕੋਈ ਵੀ ਯਤਨ ਸਫਲ ਨਹੀਂ ਹੋਇਆ। 3 ਸਾਲ ਦੇ ਕਰੀਬ ਸਤਿਗੁਰੂ ਪਾਤਸ਼ਾਹ ਜੀ ਧੰਨ ਪਾਤਸ਼ਾਹ ਜੀ ਦੇ ਅਵਤਾਰ ਧਾਰਨ ਤੋਂ ਪਹਿਲਾਂ ਹੀ ਤੇ ਪਿਰਥੀ ਚੰਦ ਤੂੰ ਸਾਡੇ ਨਾਲ ਲੜਨਾ, ਤੂੰ ਅੰਮ੍ਰਿਤਸਰ ਪਿੱਛੇ ਕਦੇ ਸੁਲਹੀ ਕੋਲੇ ਜਾਣਾ, ਕਦੇ ਸਲੱਬੀ ਕੋਲੇ ਜਾਣਾ, ਕਦੇ ਕਿਸੇ ਕੋਲੇ ਜਾਣਾ, ਤੂੰ ਇੱਥੇ ਰਹਿ, ਅਸੀਂ ਹੋਰ ਥਾਂ ਜਾ ਕੇ ਗੁਜ਼ਾਰਾ ਕਰ ਲੈਂਦੇ ਹਾਂ। ਕਿਉਂ ਗੁਰੂ ਕੇ ਪਿਆਰਿਓ ਪਾਤਸ਼ਾਹ ਜੀ ਇਹ ਨਗਰੀ ਛੱਡ ਕੇ ਅੰਮ੍ਰਿਤਸਰ ਦੀ ਗੁਰੂ ਕੀ ਵਡਾਲੀ ਆਏ, ਉੱਥੇ ਪਾਤਸ਼ਾਹ ਜੀ ਨੇ ਅਵਤਾਰ ਧਾਰਿਆ। ਅੱਜ ਉਨ੍ਹਾਂ ਦਾ ਅਵਤਾਰ ਦਿਹਾੜਾ ਸੰਗਤਾਂ ਮਨਾ ਰਹੀਆਂ ਨੇ। ਸਾਰੀਆਂ ਸੰਗਤਾਂ ਨੂੰ ਪਾਤਸ਼ਾਹ ਜੀ ਦੇ ਅਵਤਾਰ ਧਾਰਨ ਦੀ ਵਧਾਈ ਹੋਵੇ। ਜੋ ਗੁਰਬਾਣੀ ਦੀ ਕਥਾ ਇਸ ਸਥਾਨ ਤੇ ਸੰਗਤਾਂ ਸਰਵਣ ਕਰਦੀਆਂ ਹਨ, ਆਓ ਪ੍ਰੇਮ ਦੇ ਨਾਲ ਆਪਣੇ ਮਨਾਂ ਨੂੰ ਇਕਾਗਰ ਕਰਕੇ ਧਿਆਨ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਨਾਲ ਜੋੜ ਕੇ ਸਤਿਗੁਰਾਂ ਦੇ ਪਾਵਨ ਉਪਦੇਸ਼ ਨੂੰ ਸਰਵਣ ਕਰਕੇ ਹਿਰਦਿਆਂ ਵਿੱਚ ਵਸਾ ਕੇ ਆਪਣਾ ਜੀਵਨ ਸਫਲਾ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਜੀ। ਮਾਰੂ ਮਹੱਲਾ ਤੀਜਾ, ਨਜ਼ਰੀ ਭਗਤਾਂ ਲਹਿਓ ਮਿਲਾਏ।
ਸਾਰੀ ਸੰਗਤ ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਸਤਨਾਮ
ਸ੍ਰੀ ਵਾਹਿਗੁਰੂ।
ਮਾਰੂ ਰਾਗ ਦੇ ਵਿੱਚ ਸੋਲਹੇ ਸਤਿਗੁਰੂ ਪਾਤਸ਼ਾਹ ਜੀ ਉਚਾਰਨ ਕਰਦੇ ਨੇ। ਇਹ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ 24ਵਾਂ ਸ਼ਬਦ ਹੈ। 24 ਸੋਲਹੇ ਪਾਤਸ਼ਾਹ ਜੀ ਨੇ ਉਚਾਰਨ ਕੀਤੇ ਹੈ। ਸਤਿਗੁਰੂ ਪਾਤਸ਼ਾਹ ਜੀ ਵਚਨ ਕਰਦੇ ਹਨ, ਨਦਰੀ ਭਗਤਾਂ ਲਿਹੋ ਮਿਲਾਏ। ਜਿਨ੍ਹਾਂ ਤੇ ਉਨ੍ਹਾਂ ਦੀ ਨਦਰ ਹੋ ਜਾਂਦੀ ਹੈ, ਕਿਰਪਾ ਹੋ ਜਾਂਦੀ ਹੈ, ਉਨ੍ਹਾਂ ਨੂੰ ਸਤਿਗੁਰੂ ਪਾਤਸ਼ਾਹ ਜੀ ਨਾਨਕ ਨਦਰੀ ਨਦਰ ਨਿਹਾਲ ਕਿਰਪਾ ਕਰਕੇ, ਬਖਸ਼ਿਸ਼ਾਂ ਕਰਕੇ ਦੁੱਖਾਂ ਤੋਂ ਰਹਿਤ ਕਰ ਦਿੰਦੇ ਆ, ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦੇ ਆ। ਸਤਿਗੁਰੂ ਪਾਤਸ਼ਾਹ ਜਿਹੜੇ ਉਨ੍ਹਾਂ ਦੇ ਭਗਤ ਹੈ, ਜਿਹੜੇ ਉਨ੍ਹਾਂ ਦੇ ਵਿੱਚ ਭਾਵਨਾ ਰੱਖਣ ਵਾਲੇ ਆ, ਜਿਨ੍ਹਾਂ ਨੇ ਦੁਨਿਆਵੀ ਭੈ ਨੂੰ ਖਤਮ ਕੀਤਾ ਹੋਇਆ, ਉਹਨੂੰ ਭਗਤ ਕਹਿੰਦੇ ਆ। ਜਿਹਦੇ ਮਨ ਦੇ ਵਿੱਚ ਭਾਵਨਾ ਹੋਵੇ, ਜਿਹਦੇ ਮਨ ਦੇ ਵਿੱਚ ਗਿਆਨ ਹੋਵੇ, ਜਿਹੜਾ ਤਿਆਗੀ ਹੋਵੇ, ਉਹਨੂੰ ਗੁਰੂ ਕੇ ਪਿਆਰੇ ਉਹ ਭਗਤ ਕਹਿੰਦੇ ਆ। ਜਿਨ੍ਹਾਂ ਭਗਤਾਂ ਤੇ ਉਨ੍ਹਾਂ ਦੀ ਨਜ਼ਰੀ ਕਿਰਪਾ ਹੈ, ਉਨ੍ਹਾਂ ਨੂੰ ਸਤਿਗੁਰੂ ਪਾਤਸ਼ਾਹ ਜੀ ਆਪਣੇ ਨਾਲ ਮਿਲਾ ਲੈਂਦੇ ਆ, ਉਨ੍ਹਾਂ ਦੇ ਗੁਣਾਂ ਔਗੁਣਾਂ ਦੀ ਵਿਚਾਰ ਨਹੀਂ ਕਰਦੇ ਹਨ, ਤੋ ਉਨ੍ਹਾਂ ਨੂੰ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਕੇ, ਉਨ੍ਹਾਂ ਨੂੰ ਤਾਂ ਸਿਰਫ ਪਾਤਸ਼ਾਹ ਜੀ ਦੇ ਦੀਦਾਰਿਆਂ ਦੀ ਲੋੜ ਹੁੰਦੀ ਹੈ। ਜਿਵੇਂ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਇੱਕ ਵਪਾਰੀ ਮਿਲਿਆ ਡੱਗੀ ਆਲਾ, ਉਹ ਗੁਰੂ ਕੇ ਪਿਆਰਿਓ ਪਾਤਸ਼ਾਹ ਦੇ ਦਰਸ਼ਨ ਹੋਏ। ਸਤਿਗੁਰੂ ਜੀ ਨੇ ਉਹਨੂੰ ਪੁੱਛਿਆ, ਬਾਈ ਕੀ ਕਰਦਾ? ਕਹਿੰਦਾ ਜੀ ਵਪਾਰ ਕਰਦਾ। ਕਾਹਦਾ ਵਪਾਰ ਕਰਦਾ? ਕਹਿੰਦਾ ਜੀ ਲੂਣ ਹੈ, ਮਿਰਚਾਂ, ਹਲਦੀ ਹੈ, ਗੁੜ ਹੈ, ਥੋੜਾ ਜਿਹਾ ਸਮਾਨ ਹੈ, ਇਹ ਵੇਚ ਕੇ ਗੁਜ਼ਾਰਾ ਕਰਦਾ। ਵੱਟੇ ਦਿਖਾਏ, ਕਹਿੰਦੇ ਆਹ ਵੱਟੇ ਦਾ ਨਾਂ ਕੀ ਹੈ? ਇਹ ਜੀ ਅੱਧੇ ਕਿਲੋ ਦਾ, ਆਹ ਜੀ ਕਿਲੋ ਦਾ, ਇਹ 2 ਕਿਲੋ ਦਾ, ਇਹ ਪਸੇਰੀ ਹੈ, ਆਹ ਛੋਟਾ, ਇਹ ਪਾਈਆ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਧੰਨ ਪਾਈਆ, ਜਿਹਨੇ ਆਪਣੇ ਆਪ ਨੂੰ ਛੋਟਾ ਖਵਾਇਆ। ਤੋ ਗੁਰੂ ਕੇ ਪਿਆਰਿਓ ਕਿਰਪਾ ਕਰਕੇ ਪਾਤਸ਼ਾਹ ਜੀ ਨੇ ਉਸ ਵਪਾਰੀ ਨੂੰ ਆਤਮਕ ਗਿਆਨ ਬਖਸ਼ ਦਿੱਤਾ, ਔਰ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਭਾਈ ਮਰਦਾਨਾ ਜੀ ਕਹਿਣ ਲੱਗਾ, ਮਹਾਰਾਜ ਸਾਨੂੰ ਤਾਂ ਬੜਾ ਸਮਾਂ ਹੋ ਗਿਆ ਆਪ ਜੀ ਦੇ ਨਾਲ ਵਿਚਰਦਿਆਂ ਨੂੰ, ਸਾਨੂੰ ਤਾਂ ਅਜੇ ਤੱਕ ਤੁਸੀਂ ਇਹ ਵਸਤਾ ਬਖਸ਼ੀ ਨੀ ਮਹਾਰਾਜ ਕਹਿੰਦੇ ਭਾਈ ਇਹਦੇ ਪੂਰਬਲੇ ਕੀਤੇ ਕਰਮਾਂ ਦਾ ਫਲ ਹੈ। ਇਉਂ ਸਤਿਗੁਰੂ ਪਾਤਸ਼ਾਹ ਜੀ ਜਿਹੜੇ ਉਹਨਾਂ ਦੇ ਜਿਨ੍ਹਾਂ ਤੇ ਜਿਹੜੇ ਭਾਵਨਾ ਰੱਖਣ ਵਾਲੇ ਪਾਤਸ਼ਾਹ ਦੇ ਗੁਰਸਿੱਖ ਹੈ ਉਹਨਾਂ ਤੇ ਨਜ਼ਰ ਕਿਰਪਾ ਕਰਕੇ ਆਪਣੇ ਨਾਲ ਮਿਲਾ ਲੈਂਦੇ ਹਨ।
ਭਗਤ ਸਲਾਨ ਸਦਾ ਲਿਵਲਾਏ,
ਉਹ ਜਿਹੜੇ ਭਗਤ ਹੈ ਜਿਨ੍ਹਾਂ ਤੇ ਪਾਤਸ਼ਾਹ ਦੀ ਬਖਸ਼ਿਸ਼ ਹੋ ਜਾਂਦੀ ਹੈ ਉਹ ਭਗਤ ਜਿਹੜੇ ਉਹ ਮਾਲਕ ਦੇ ਗੁਣਾਂ ਨੂੰ ਸਲਾਉਂਦੇ ਹੈ, ਉਹਦੇ ਗੁਣਾਂ ਦਾ ਗਾਇਨ ਕਰਦੇ ਹੈ, ਸਦਾ ਲਿਵਲਾਏ ਸਦਾ ਉਸ ਮਾਲਕ ਦੇ ਨਾਲ ਬਿਰਤੀ ਨੂੰ ਜੋੜ ਕੇ ਉਹ ਪਰਮੇਸ਼ਰ ਦੇ ਪਿਆਰੇ ਉਸ ਨੂੰ ਯਾਦ ਕਰਦੇ ਹਨ।
ਸੋ ਸਰਨਾਈ ਉਭਰਹਿ ਕਰਤੇ ਆਪੇ ਮੇਲ ਮਿਲਾਇਆ,
ਸੋ ਸਰਨਾਈ ਐ ਪਰਮੇਸ਼ਰ ਆਪ ਦੀ ਸ਼ਰਨ ਵਿਚ ਪੈ ਕੇ ਉਭਰਹਿ ਐ ਸੰਸਾਰ ਤੋਂ ਉਵਾਰ ਲੈਂਦੇ ਆ ਸਤਿਗੁਰੂ ਪਾਤਸ਼ਾਹ ਜੀ ਜਿਹੜੇ ਉਹਨਾਂ ਦੀ ਸ਼ਰਨ ਵਿਚ ਆ ਜਾਂਦੇ ਆ, ਐ ਪਰਮੇਸ਼ਰ ਤੇਰੀ ਸ਼ਰਨ ਵਿਚ ਆ ਕੇ ਉਭਰਹਿ ਉਭਰ ਜਾਂਦੇ ਤਰ ਜਾਂਦੇ ਹਨ ਆਪ ਹੀ ਆਪਣੇ ਪਿਆਰਿਆਂ ਨੂੰ ਗੁਰੂ ਨਾਲ ਮੇਲ ਕੇ ਜਿਨ੍ਹਾਂ ਤੇ ਗੁਰੂ ਦੀ ਬਖਸ਼ਿਸ਼ ਹੋ ਜਾਂਦੀ ਹੈ ਉਹਨਾਂ ਨੂੰ ਗੁਰੂ ਨਾਲ ਮਿਲਾਪ ਕਰਾ ਕੇ ਆਪਣੇ ਨਾਲ ਪਰਮੇਸ਼ਰ ਮਿਲਾ ਲੈਂਦਾ ਹੈ।
ਪੂਰਾ ਸ਼ਬਦ ਭਗਤ ਸਹਾਈ,
ਪੂਰੇ ਗੁਰੂ ਦੇ ਉਪਦੇਸ਼ ਨੂੰ ਧਾਰਨ ਕਰਨੇ ਕਰਕੇ ਇਹ ਜਿਹੜੀ ਪਰਮੇਸ਼ਰ ਦੀ ਭਗਤੀ ਹੈ ਨਾ ਇਹ ਸੋਭਨੀਕ ਹੈ, ਇਹ ਗੁਰੂ ਕੇ ਪਿਆਰਿਓ ਸਹਾਈ ਸਹਾਇਤਾ ਕਰਨ ਵਾਲੀ ਹੈ। ਪੂਰੇ ਗੁਰੂ ਤੋਂ ਸ਼ਬਦ ਉਪਦੇਸ਼ ਲੈ ਕੇ ਪੂਰੇ ਗੁਰੂ ਦੇ ਉਪਦੇਸ਼ ਨੂੰ ਕਮਾ ਕੇ ਉਹ ਪਰਮੇਸ਼ਰ ਦੇ ਪਿਆਰੇ ਜਿਹੜੇ ਪ੍ਰੇਮਾ ਭਗਤੀ ਕਰਦੇ ਆ ਉਹ ਉਹਨਾਂ ਨੂੰ ਸਹਾਈ ਸੋਭਣੀ ਹੁੰਦੀ ਹੈ।
ਅੰਤਰ ਸੁਖ ਤੇਰਾ ਮਨ ਭਾਈ,
ਅੰਤ ਕਰਨ ਦੇ ਵਿਚ ਜਿਹੜਾ ਅੰਤਰੀਵ ਸੁਖ ਹੈ ਸਦੀਵੀ ਸੁਖ ਹੈ ਉਹ ਪ੍ਰਾਪਤ ਕਰ ਦਿੰਦਾ। ਇਸੇ ਤਰ੍ਹਾਂ ਉਹ ਪਰਮੇਸ਼ਰ ਦੇ ਪਿਆਰੇ ਜਿਨ੍ਹਾਂ ਨੇ ਪ੍ਰੇਮਾ ਭਗਤੀ ਕੀਤੀ ਹੈ ਅੰਤ ਕਰਨ ਦੇ ਵਿਚ ਸੁਖ ਸਰੂਪ ਦੀ ਪ੍ਰਾਪਤੀ ਹੋ ਜਾਂਦੀ ਹੈ, ਉਹ ਤੇਰੇ ਮਨ ਨੂੰ ਭਾਈ ਜਿਹੜੀ ਭਗਤੀ ਜਾਂ ਭਾਵਨਾ ਜਿਹੜੀ ਹੈ ਉਹ ਭਾਉਂਦੀ ਚੰਗੀ ਲੱਗਦੀ ਹੈ।
ਮਨ ਤਨ ਸੱਚੀ ਭਗਤੀ ਰਾਤਾ ਸੱਚੇ ਸੋ ਜਿਤ ਲਾਇਆ,
ਕਿਉਂ ਭਾਈ ਜਿਹੜਾ ਮਨ ਵੀ ਹੈ ਉਹਨਾਂ ਦਾ ਤੇ ਤਨ ਕਰਕੇ ਉਹ ਪਰਮੇਸ਼ਰ ਦੀ ਸੱਚੀ ਪ੍ਰੇਮਾ ਭਗਤੀ ਕਰਦੇ ਹਨ, ਲੋਕ ਵਿਖਾਵਾ ਨਹੀਂ ਕਰਦੇ ਹਨ। ਤੇ ਬਹੁਤਾ ਲੋਕ ਵਿਖਾਵਾ ਕਰਕੇ ਵਿਖਾਈ ਜਾਣਾ ਕਿ ਮੈਂ ਬੜਾ ਪ੍ਰੇਮੀ ਹਾਂ, ਮੈਂ ਬੜਾ ਭਗਤ ਹੈ, ਮੈਂ ਬੜਾ ਨਿਤਨੇਮੀ ਹੈ, ਕਿਉਂ ਮਨ ਤੇ ਤਨ ਕਰਕੇ ਉਹ ਸੱਚੇ ਪਰਮੇਸ਼ਰ ਦੀ ਭਗਤੀ ਦੇ ਵਿਚ ਸਦਾਕਾਰ ਹਨ, ਉਹਨਾਂ ਨੇ ਸੱਚੇ ਪਰਮੇਸ਼ਰ ਦੇ ਨਾਲ ਚਿੱਤ ਨੂੰ ਲਾਇਆ ਜੋੜਿਆ ਹੈ।
ਹਉਮੈ ਵਿਚ ਸਤ ਜਲੈ ਸਰੀਰ,
ਇਥੋਂ ਤੱਕ ਗੁਰਮੁਖਾਂ ਦੀ ਅਵਸਥਾ ਦਾ ਵਰਣਨ ਕੀਤਾ ਪਾਤਸ਼ਾਹ ਜੀ ਨੇ। ਹੁਣ ਅੱਗੇ ਜਿਹੜੇ ਗੁਰੂ ਕੇ ਪਿਆਰੇ ਅਗਿਆਨੀ ਪੁਰਸ਼ ਹੈ ਉਹਨਾਂ ਦੀ ਹਾਲਤ ਕਥਨ ਕਰਦੇ ਹਨ। ਹਉਮੈ ਵਿਚ ਸਦ ਜਲੈ ਸਰੀਰਾ, ਹੰਗਤਾ ਮਮਤਾ ਦੇ ਵਿਚ ਪਏ ਹੋਏ ਨੇ ਉਹ ਹੰਗਤਾ ਮਮਤਾ ਦੇ ਵਿਚ ਪੈ ਕੇ ਉਹਨਾਂ ਦਾ ਸਰੀਰ ਗੁਰੂ ਕੇ ਪਿਆਰਿਓ ਕਦੇ ਆਹ ਚੀਜ਼ ਮੈਨੂੰ ਪ੍ਰਾਪਤ ਹੋ ਜੇ, ਕਦੇ ਉਹ ਚੀਜ਼ ਪ੍ਰਾਪਤ ਹੋ ਜੇ, ਆਪਣੇ ਮਨ ਦੀ ਹੰਗਤਾ ਕਿ ਮੈਂ ਬਹੁਤ ਵੱਡਾ, ਮੇਰੇ ਚ ਆਹ ਗੁਣ ਹੈ, ਮੇਰੇ ਚ ਆਹ ਗੁਣ ਹੈ, ਕਿਉਂ ਹੰਗਤਾ ਤੇ ਮਮਤਾ ਦੇ ਵਿਚ ਪੈ ਕੇ ਉਹਨਾਂ ਦਾ ਸਰੀਰ ਜਿਹੜਾ ਹੈ ਉਹ ਵਿਕਾਰਾਂ ਦੇ ਵਿਚ ਫਰਦਾ ਰਹਿੰਦਾ, ਕਿਉਂ ਤ੍ਰਿਸ਼ਨਾ ਦੀ ਅੱਗ ਦੇ ਵਿਚ ਉਹਨਾਂ ਦਾ ਸਰੀਰ ਹੰਗਤਾ ਮਮਤਾ ਹੋਣ ਕਰਕੇ, ਹੰਗਤਾ ਮਮਤਾ ਦੇ ਵਿਚ ਹੋਣ ਕਰਕੇ ਉਹਨਾਂ ਦਾ ਸਰੀਰ ਗੁਰੂ ਕੇ ਪਿਆਰਿਓ ਵਿਸ਼ਿਆਂ ਦੇ ਵਿਚ ਵਿਕਾਰਾਂ ਦੇ ਵਿਚ ਚੱਲਦਾ ਹੈ।
ਕਰਮ ਹੋਵੇ ਭੇਟੇ ਗੁਰਪੂਰਾ,
ਜੇ ਪੂਰਬਲੇ ਚੰਗੇ ਭਾਗ ਹੋਣ ਤਾਂ ਪੂਰੇ ਗੁਰੂ ਦੀ ਪ੍ਰਾਪਤੀ ਹੁੰਦੀ ਹੈ। ਵੱਡਾ ਭਾਗ ਭੇਟੇ ਗੁਰਦੇਵਾ, ਕੋਟ ਅਪਰਾਧ ਮਿਟੇ ਹਰ ਸੇਵਾ। ਵੱਡੇ ਭਾਗਾਂ ਦੇ ਨਾਲ ਸਤਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਤੋ ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ, ਕਰਮ ਹੋਵੇ ਭੇਟੇ ਗੁਰਪੂਰਾ, ਜੇ ਭਾਈ ਉਸ ਮਾਲਕ ਦੇ ਪੂਰਬਲੇ ਚੰਗੇ ਕਰਮ ਹੋਣ ਤੇ ਪੂਰੇ ਗੁਰੂ ਦੀ ਪ੍ਰਾਪਤੀ ਹੁੰਦੀ ਹੈ, ਪੂਰੇ ਗੁਰੂ ਦੇ ਨਾਲ ਮਿਲਾਪ ਹੁੰਦਾ ਹੈ। ਜੇ ਕਰਮ ਕਿਰਪਾ ਹੋਵੇ ਸਤਿਗੁਰੂ ਜੀ ਦੀ ਤਾਂ ਪੂਰਾ ਸਤਿਗੁਰੂ ਮਿਲਦਾ ਹੈ।
ਅੰਤਰਾ ਗਿਆਨ ਸ਼ਬਦ ਬੁਝਾਏ, ਸਤਿਗੁਰ ਤੇ ਸੋਹ ਪਾਇਆ।
ਅੰਦਰੋਂ ਜਿਹੜਾ ਗੁਰੂ ਕੇ ਪਿਆਰਿਓ ਅਗਿਆਨ ਹੈ, ਅਗਿਆਨ ਜਿਹੜਾ ਇਹ ਅਗਿਆਨ ਦਾ ਹਨੇਰਾ ਹੈ, ਜਿਹੜਾ ਕਿਸੇ ਚੀਜ਼ ਦਾ ਆਪਾਂ ਨੂੰ ਪਤਾ ਨਾ ਹੋਵੇ, ਜਿਹਦਾ ਗਿਆਨ ਹੋਵੇ ਆਪਾਂ ਕਹਿ ਦਿੰਨੇ ਆ ਕਿ ਇਹਦਾ ਮੈਨੂੰ ਪਤਾ ਹੈ, ਇਹਦਾ ਮੈਨੂੰ ਗਿਆਨ ਹੈ। ਜਿਹੜੀ ਚੀਜ਼ ਦਾ ਪਤਾ ਨਾ ਹੋਵੇ ਆਪਾਂ ਕਹਿ ਦਿੰਨੇ ਆ ਮੈਨੂੰ ਨੀ ਪਤਾ,
ਜਿਹੜੀ ਚੀਜ਼ ਆਪਾਂ ਕਹਿੰਦੇ ਹਾਂ ਮੈਨੂੰ ਨੀ ਪਤਾ, ਇਹਦਾ ਨਾਂ ਅਗਿਆਨ ਹੈ। ਪੰਤ ਕਰਨ ਦੇ ਵਿੱਚ ਅਗਿਆਨ ਹੈ, ਪਰ ਗੁਰੂ ਦੇ ਸ਼ਬਦ ਉਪਦੇਸ਼ ਦੁਆਰਾ ਸਤਿਗੁਰੂ ਜੀ ਬੁਝਾ ਦਿੰਦੇ ਹੈ, ਜਣਾ ਦਿੰਦੇ ਹੈ, ਸਤਿਗੁਰ ਤੇ ਸੁਖ ਪਾਇਆ ਤੇ ਸਤਿਗੁਰੂ ਪਾਤਸ਼ਾਹ ਜੀ ਦੀ ਪ੍ਰਾਪਤੀ ਕਰਕੇ ਉਹ ਸੁਖ ਸਰੂਪ ਪਰਮੇਸ਼ਰ ਨੂੰ ਪਾ ਲਿਆ ਹੈ।
ਮਨਮੁਖ ਦਾ ਅੰਧ ਕਮਾਏ,
ਮਨਮੁਖ ਜਿਹੜਾ ਆਪਣੇ ਮਨ ਨੂੰ ਮੁੱਖ ਰੱਖਣ ਵਾਲਾ ਹੈ, ਇਹ ਗੁਰੂ ਕੇ ਪਿਆਰਿਓ ਅੰਨਾ ਹੈ, ਅੰਨਿਆਂ ਵਰਗਾ ਹੈ, ਕਿਉਂਕਿ ਉਹਦੇ ਮਨ ਤੇ ਬੁੱਧ ਰੂਪੀ ਨੇਤਰਾਂ ਦੇ ਵਿਚ ਵਿਚਾਰ ਦੀ ਨਿਗਾਹ ਨਹੀਂ ਹੈ, ਭਰਮ ਦੇ ਫੋਲੇ ਪਏ ਹੋਏ ਹਨ, ਇਸ ਕਰਕੇ ਉਹਨੂੰ ਗੁਰੂ ਕੇ ਪਿਆਰਿਓ ਦਿਸਦਾ ਨਹੀਂ ਹੈ, ਵਿਚਾਰ ਨਹੀਂ ਕਰਨੀ ਜਾਣਦਾ। ਇਸ ਕਰਕੇ ਜਿਹੜੇ ਮਨਮੁੱਖ ਲੋਕ ਹੈ, ਜਿਨ੍ਹਾਂ ਨੇ ਮਨ ਨੂੰ ਮੁੱਖ ਰੱਖਿਆ ਹੋਇਆ, ਜਿਹੜੇ ਆਪਣੇ ਮਨ ਦੇ ਮਗਰ ਲੱਗਦੇ ਹੈ, ਜੇ ਕਿਸੇ ਨੂੰ ਕਹੀਏ ਆਹ ਕੰਮ ਕਰ ਲਾ, ਉਹ ਕਹਿੰਦਾ ਮੇਰਾ ਮਨ ਨਹੀਂ ਮੰਨਦਾ, ਉਹਨੂੰ ਕਹਿੰਦੇ ਮਨਮੁੱਖ। ਇਹ ਜਿਹੜੇ ਮਨਮੁੱਖ ਲੋਕ ਹੈ, ਵਿਚਾਰ ਰੂਪੀ ਨਿਗਾਹ ਨਾ ਹੋਣ ਕਰਕੇ ਅੰਨੇ ਹਨ, ਔਰ ਅੰਧ ਕਮਾਏ, ਅੰਧ ਅੰਧੇਰੇ ਵਿਚ ਹੀ ਗੁਰੂ ਕੇ ਪਿਆਰਿਓ ਵਿਕਾਰਾਂ ਦੀ ਕਮਾਈ ਕਰਦੇ ਹਨ।
ਬਹੁਤ ਸੰਕਟ ਜੋਨੀ ਭਰਮਾਏ,
ਬਹੁਤ ਸੰਕਟ, ਬੜਾ ਦੁੱਖ ਹੁੰਦਾ ਫਿਰ ਉਹਨਾਂ ਨੂੰ, ਜੋਨੀ ਭਰਮਾਏ, ਕਿਉਂ ਦੁਖੀ ਹੋ ਕੇ ਜਿਹੜੇ ਮਨਮੁੱਖ ਲੋਕ ਹੈ, ਜੂਨਾਂ ਦੇ ਵਿਚ ਹੀ ਭਰਮਦੇ ਫਿਰਦੇ ਰਹਿੰਦੇ ਹਨ।
ਜਮ ਕਾ ਜੇਵੜਾ ਕਦੇ ਨਾ ਕੱਟ, ਅੰਤੇ ਬਹੁਤ ਦੁਖ ਪਾਇਆ,
ਜਮ ਕਾ ਜੇਵੜਾ ਕਦੇ ਨਾ ਕੱਟ, ਜਮਾਂ ਦਾ ਫਾਹਾ ਜਿਹੜਾ ਉਹਨਾਂ ਦੇ ਗਲ ਚ ਪਿਆ ਹੁੰਦਾ, ਇਹ ਗੁਰੂ ਕੇ ਪਿਆਰਿਓ ਜਮ ਦਾ ਜਿਹੜਾ ਰਸਾ ਹੈ, ਇਹ ਕਦੇ ਨੀ ਕੱਟਿਆ ਜਾਂਦਾ। ਅੰਤ ਨੂੰ ਕਹਿੰਦੇ ਬੜਾ ਦੁੱਖ ਪ੍ਰਾਪਤ ਕੀਤਾ ਉਹਨਾਂ ਮਨਮੁੱਖਾਂ ਨੇ,
ਆਵਣ ਜਾਣਾ ਸਭ ਦਨਵਾਰ,
ਜਿਹੜੇ ਗੁਰੂ ਕੇ ਪਿਆਰੇ ਹਨ ਉਹ ਜੰਮ ਕੇ ਆਉਣਾ ਤੇ ਮਰ ਕੇ ਜਾਣਾ, ਗੁਰੂ ਦੇ ਉਪਦੇਸ਼ ਨੂੰ ਧਾਰਨ ਕਰਕੇ ਨਿਵਾਰੇ ਨਿਵਿਰਤ ਕਰ ਲੈਂਦੇ ਹਨ।
ਸਤਨਾਮ ਰੱਖਾ ਔਰ ਉਤਾਰ,
ਸੱਚਾ ਜਿਹੜਾ ਪਰਮੇਸ਼ਰ ਦਾ ਨਾਮ ਹੈ ਉਸ ਨੂੰ ਆਪਣੇ ਔਰ ਹਿਰਦੇ ਵਿਚ ਧਾਰੇ ਧਾਰਨ ਕਰਕੇ ਰੱਖਦੇ ਹਨ।
ਗੁਰ ਕੈ ਸ਼ਬਦ ਮਰੈ ਮਨ ਮਾਰੇ, ਹੋਮੈ ਜਾਏ ਸਮਾਇਆ,
ਗੁਰ ਕੈ ਸ਼ਬਦ ਮਰੈ ਮਨ ਮਾਰੇ, ਗੁਰੂ ਦੇ ਉਪਦੇਸ਼ ਦੁਆਰਾ ਗੁਰੂ ਕੇ ਪਿਆਰੇ ਜੀਵਤ ਭਾਵ ਤੋਂ ਮਰੇ ਮਰ ਜਾਂਦੇ ਆ। ਉਹਨਾਂ ਨੇ ਆਪਣੇ ਮਨ ਨੂੰ ਵੀ ਮਾਰ ਲਿਆ, ਮਨ ਨੂੰ ਕਾਬੂ ਕਰ ਲਿਆ, ਮਨ ਦੇ ਵਿਚੋਂ ਵਿਕਾਰਾਂ ਦਾ ਤਿਆਗ ਕਰ ਦਿੱਤਾ ਹੈ। ਇਹ ਮਨ ਮਰੇ, ਮਨ ਨੂੰ ਮਰੇ ਮਾਰੇ ਵੱਸ ਕਰ ਲਿਆ ਆਪਣੇ। ਇਹ ਮਨ ਵੱਸ ਕਰਨਾ ਬੜਾ ਔਖਾ ਹੈ, ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਇਹ ਮਨ ਬੜਾ ਚੰਚਲ ਹੈ, ਇਹ ਗੁਰੂ ਕੇ ਪਿਆਰੇ ਚਤੁਰਾਈਆਂ ਕਰਨੇ ਕਰਕੇ ਨੀ ਪ੍ਰਾਪਤ ਹੁੰਦਾ, ਤੋ ਇਹ ਮਨ ਦੇ ਮਗਰ ਨੀ ਲੱਗਣਾ ਚਾਹੀਦਾ। ਇਹ ਮਨ ਤਾਂ ਐਸਾ ਹੈ, ਪਗਾਂ ਬਿਨ ਹੁਰੀਆਂ ਮਾਰਤਾ, ਬਦਨੇ ਬਿਨ ਖਿਰ ਖਿਰ ਹਾਸਤਾ, ਬਿਨ ਨਿੰਦਰਾ ਨਰ ਪੈ ਸੋਵੈ, ਬਿਨ ਵਾਸਨ ਖੀਰ ਬਿਲੋਵੈ। ਇਸ ਤਰ੍ਹਾਂ ਦਾ ਗੁਰੂ ਕੇ ਪਿਆਰੇ ਮਨ ਦਾ ਸੁਭਾਅ ਹੈ, ਕਿਉਂ ਜਿਹੜੇ ਗੁਰੂ ਦੇ ਸ਼ਬਦ ਉਪਦੇਸ਼ ਨੂੰ ਧਾਰਨ ਕਰਕੇ ਜੀਵਤ ਭਾਵ ਤੋਂ ਮਰ ਜਾਂਦੇ ਹਨ, ਉਹਨਾਂ ਨੇ ਆਪਣੇ ਮਨ ਨੂੰ ਮਾਰ ਲੈਂਦੇ ਆ, ਤੋ ਮਨ ਨੂੰ ਮਾਰ ਲੈਂਦੇ ਆ, ਤਿਆਗ ਕਰ ਦਿੰਦੇ ਔਗਣਾਂ ਦਾ। ਜਿਵੇਂ ਕੋਈ ਗੁਰੂ ਕੇ ਪਿਆਰੇ ਸ਼ਰਾਬ ਪੀਣ ਵਾਲਾ ਹੋਵੇ, ਉਹ ਸ਼ਰਾਬ ਪੀਣੀ ਛੱਡ ਦੇਵੇ ਤੇ ਉਹਦੇ ਸਾਥੀ ਕਹਿੰਦੇ ਆ ਵੀ ਤੂੰ ਸ਼ਰਾਬ ਪੀ ਲਾ, ਕਹਿੰਦਾ ਨਹੀਂ ਜੀ ਮੈਂ ਤਾਂ ਛੱਡਤੀ, ਕਹਿੰਦੇ ਸਾਡੇ ਵੱਲੋਂ ਮਰ ਗਿਆ, ਕਹਿੰਦਾ ਹਾਂ ਮਰ ਗਿਆ। ਕਿਉਂ? ਆਪਣੇ ਮਨ ਨੂੰ ਮਾਰ ਲੈਂਦੇ ਹਨ, ਉਹ ਹਉਮੈ ਜਾਏ ਸਮਾਇਆ। ਕਿਉਂ? ਜਿਹੜੇ ਗੁਰੂ ਕੇ ਪਿਆਰਿਓ ਹੰਗਤਾ ਮਮਤਾ ਦੇ ਵਿਚ ਪਏ ਹੋਏ ਹੈ, ਉਹ ਆਪਣੇ ਮਨ ਨੂੰ ਮਾਰ ਕੇ ਉਸ ਪਰਮੇਸ਼ਰ ਦੇ ਵਿਚ ਜਾ ਕੇ ਸਮਾ ਜਾਂਦੇ ਹਨ।
ਆਵਣ ਜਾਣੇ ਪਰ ਜਿਵੇਂ
ਇਹ ਸੰਸਾਰ ਦੇ ਲੋਕ ਜਿਹੜੇ ਹੈ, ਆਉਣ ਜਾਣ ਦੇ ਵਿਚ ਹੀ ਵਿਗੋਈ ਖਰਾਬ ਹੋ ਰਹੇ ਹੈ, ਜੰਮ ਕੇ ਆ ਜਾਣਾ ਵਾਸ਼ਨਾ ਦੇ ਬੱਧਿਆਂ ਨੇ, ਮਰ ਕੇ ਚਲੇ ਜਾਣਾ, ਇਸ ਤਰ੍ਹਾਂ ਦਾ ਇਹਨਾਂ ਦਾ ਸੁਭਾਅ ਬਣਿਆ ਹੋਇਆ। ਕਿਉਂ? ਗੁਰੂ ਕੇ ਪਿਆਰਿਓ ਸਾਰੇ ਸੰਸਾਰ ਦੇ ਲੋਕ, ਜਿੰਨੀ ਵੀ ਪਰਜਾ ਹੈ, ਇਹ ਵਿਗੋਈ ਖਰਾਬ ਹੋ ਰਹੀ ਹੈ।
ਬਿਨ ਸਤਿਗੁਰ ਤੇਰ ਕੋਈ ਨਾ ਹੋਈ,
ਬਿਨਾਂ ਸਤਿਗੁਰੂ ਤੋਂ ਕੋਈ ਵੀ ਨਹੀਂ ਹੈ ਸੰਸਾਰ ਤੇ ਟਿਕਦਾ। ਨਾਮ ਰਹਿਓ ਸਾਧੂ, ਰਹਿਓ ਰਹਿਓ ਗੁਰ ਗੋਬਿੰਦ। ਇਹ ਸੰਸਾਰ ਦੇ ਵਿਚ ਜਾਂ ਤਾਂ ਨਾਮ ਰਹਿੰਦਾ, ਜਾਂ ਗੁਰੂ ਕੇ ਪਿਆਰਿਓ ਉਹ ਨਾਮ ਨੂੰ ਜਪਣ ਵਾਲੇ ਜਿਹੜੇ ਸਾਧਨਾ ਕਰਕੇ ਮਨ ਨੂੰ ਸਾਧੇ ਉਹ ਰਹਿੰਦੇ ਆ, ਜਾਂ ਫਿਰ ਗੁਰੂ ਜੋ ਗੋਬਿੰਦ ਸਰੂਪ ਹੈ ਉਹ ਰਹਿੰਦਾ। ਕਿਉਂ ਸਤਿਗੁਰੂ ਤੋਂ ਬਿਨਾਂ ਇਸ ਸੰਸਾਰ ਤੇ ਕੋਈ ਵੀ ਥਿਰ ਨਹੀਂ ਹੈ।
ਅੰਤਰ ਜੋਤ ਸ਼ਬਦ ਸੁਖ ਵਸਿਆ ਜੋਤੀ ਜੋਤ ਮਿਲਾਇਆ।
ਅੰਤ ਕਰਨ ਦੇ ਵਿਚ ਗੁਰੂ ਕੇ ਪਿਆਰਿਓ ਉਹ ਪਰਮੇਸ਼ਰ ਦੀ ਜੋਤੀ ਸਰੂਪ ਨੂੰ ਪ੍ਰਗਟ ਕਰ ਲੈਂਦੇ ਗੁਰੂ ਦੇ ਉਪਦੇਸ਼ ਦੁਆਰਾ, ਤੇ ਫੇਰ ਉਨ੍ਹਾਂ ਨੂੰ ਆਤਮਕ ਦੀਵੀ ਸੁਖ ਮਿਲ ਜਾਂਦਾ, ਸੁਖ ਉਨ੍ਹਾਂ ਦੇ ਹਿਰਦੇ ਵਿਚ ਆ ਕੇ ਵਸ ਜਾਂਦਾ। ਕਿਉਂ? ਫੇਰ ਉਹ ਜਿਹੜੇ ਗੁਰੂ ਕੇ ਪਿਆਰਿਓ ਖੱਟ ਜੋਤੀ ਹੈ ਨਾ, ਉਹ ਖੱਟ ਜੋਤੀ ਜਿਹੜੇ ਛੇ ਪ੍ਰਕਾਰ ਦੀ ਜੋਤ ਹੈ, ਸੂਰਜ ਚੰਦਰਮਾ ਤੇ ਆਦਿਕ, ਇਨ੍ਹਾਂ ਦੀਆਂ ਜੋਤਾਂ ਨੂੰ ਜਿਹੜੀਆਂ ਜੋਤੀ ਸਰੂਪ ਪਰਮੇਸ਼ਰ ਹੈ, ਜੋਤ ਦੇਣ ਵਾਲਾ ਹੈ, ਉਹਦੇ ਵਿਚ ਮਿਲਾ ਲੈਂਦੇ ਹਨ।
ਪੰਜ ਦੂਤ ਚਿਤਵਹਿ ਵਿਕਾਰਾ,
ਇਹ ਪੰਜ ਦੂਤ ਜਿਹੜੇ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ, ਇਨ੍ਹਾਂ ਦੇ ਵਿਚ ਬੰਨਿਆ ਹੋਇਆ ਜੀਵ ਅਨੇਕਾਂ ਪ੍ਰਕਾਰ ਦੇ ਵਿਕਾਰਾਂ ਨੂੰ ਚਿਤਵਦਾ ਹੈ।
ਮਾਇਆ ਮੋਹ ਕਾਇਓ ਬਜ਼ਾਰਾ,
ਇਹ ਭਾਈ ਸਾਰਾ ਜਿਹੜੇ ਵਿਕਾਰ ਪੈਦਾ ਹੋਣੇ ਹੈ ਪੰਜ ਦੂਤ ਆਦਿਕ, ਇਹ ਮਾਇਆ ਦਾ ਤੇ ਮੋਹ ਦਾ ਸਾਰਾ ਪਸਾਰਾ, ਇਹ ਮਾਇਆ ਕਰਕੇ ਸਾਰੇ ਜੀਵ ਖਰਾਬ ਹੋ ਰਹੇ ਹੈ, ਮੋਹ ਕਰਕੇ ਇਹ ਸਾਰਾ ਸੰਸਾਰ ਦੇ ਵਿਚ ਪਸਾਰਾ ਪਸਰਿਆ ਹੋਇਆ ਹੈ, ਮੋਹ ਦੇ ਵਿਚ ਹੀ ਸਾਰੇ ਜੀਵ ਗੁਲਤਾਨ ਹਨ। ਜੇ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਤੇ ਗੁਰੂ ਕੇ ਪਿਆਰਿਓ ਮੋਹ ਦੀ ਫਾਹੀ ਕੱਟ ਕੇ ਮੁਕਤ ਕਰ ਦਿੰਦੇ ਹਨ, ਇਹ ਸਤਿਗੁਰੂ ਪਾਤਸ਼ਾਹ ਜੀ ਦੇ ਵਿਚ ਸ਼ਕਤੀ ਹੈ। ਨਹੀਂ ਤਾਂ ਸਾਰੇ ਜੀਵ ਮਾਇਆ ਦੇ ਮੋਹ ਦੇ ਵਿਚ ਹੀ ਇਹ ਸੰਸਾਰ ਦਾ ਪਸਾਰਾ ਹੈ, ਵਿਕਾਰਾਂ ਦੇ ਵਿਚ ਹੀ ਪੈ ਕੇ ਗੁਰੂ ਕੇ ਪਿਆਰਿਓ ਚਿਤਵਦੀਆਂ ਕਰਦੇ ਰਹਿੰਦੇ ਹਨ।
ਸਤਿਗੁਰ ਸੇਵੇ ਤਾਂ ਮੁਕਤ ਹੋਵੇ ਪੰਜ ਦੂਤ ਵਸ ਆਇਆ।
ਜਿਹੜੇ ਭਾਈ ਸਤਿਗੁਰੂ ਨੂੰ ਸੇਵੇ ਯਾਦ ਕਰਦੇ ਹੈ, ਸਤਿਗੁਰੂ ਪਾਤਸ਼ਾਹ ਜੀ ਦੀ ਸੇਵਾ ਕਰਦੇ ਹੈ, ਤਾਂ ਹੀ ਫਿਰ ਮੁਕਤ ਹੁੰਦੇ ਹੈ। ਜੇ ਇਹ ਜੀਵ ਸਤਿਗੁਰੂ ਨੂੰ ਚੇਤੇ ਕਰੇ ਤਾਂ ਮੁਕਤ ਹੋ ਜਾਂਦਾ ਹੈ। ਪੰਜ ਦੂਤ ਵਸ ਆਇਆ, ਤੇ ਪੰਜ ਦੂਤ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਹੈ, ਇਹ ਜੀਵ ਨੂੰ ਖਰਾਬ ਕਰਨ ਵਾਲੇ ਹੈ, ਇਹ ਵੀ ਗੁਰੂ ਕੇ ਪਿਆਰਿਓ ਵਸ ਆ ਜਾਂਦੇ ਹਨ। ਪਹਿਲਾਂ ਕਾਮ ਜਿਹੜਾ ਸੀ ਇਹ ਕਾਮ ਵਾਸ਼ਨਾ ਪੈਦਾ ਕਰਦਾ ਸੀ, ਜੇਤੀ ਮਨ ਕੀ ਕਾਮਨਾ ਕਾਮ ਕਹਾਵੈ ਸੋਏ, ਇਹ ਜਿੰਨੀਆਂ ਮਨ ਦੀਆਂ ਕਾਮਨਾ ਇਹ ਗੁਰੂ ਕੇ ਪਿਆਰਿਓ ਸ਼ੁੱਧ ਹੋ ਜਾਂਦਾ, ਤੋ ਮਨ ਦੀਆਂ ਕਾਮਨਾ ਸ਼ੁੱਧ ਹੋ ਜਾਂਦੀਆਂ, ਕਿਸੇ ਦਾ ਬੁਰਾ ਨੀ ਚਿੱਤ ਵਧਾ। ਅੱਗੇ ਕ੍ਰੋਧ ਆਉਂਦਾ ਸੀ ਦੂਜੇ ਦੀ ਵਿਭੂਤੀ ਦੇਖ ਕੇ ਕਿ ਆਹ ਚੀਜ਼ ਮੈਨੂੰ ਕਿਉਂ ਨੀ ਮਿਲੀ, ਹੁਣ ਕ੍ਰੋਧ ਆਪਣੇ ਆਪ ਤੇ ਆਉਂਦਾ ਕਿਉਂਕਿ ਇਹ ਵਿਕਾਰ ਵਸ ਵਿਚ ਹੋ ਗਿਆ। ਕ੍ਰੋਧ ਆਉਂਦਾ ਕਿ ਅੱਜ ਮੈਂ ਅੰਮ੍ਰਿਤ ਵੇਲੇ ਕਿਉਂ ਨੀ ਉੱਠਿਆ, ਮੈਂ ਨਿਤਨੇਮ ਕਿਉਂ ਨੀ ਕੀਤਾ, ਮੈਂ ਬਾਣੀ ਕਿਉਂ ਨੀ ਪੜ੍ਹੀ, ਮੈਂ ਸੇਵਾ ਕਿਉਂ ਨੀ ਕੀਤੀ, ਮੈਂ ਗੁਰਦੁਆਰੇ ਸਮੇਂ ਨਾਲ ਕਿਉਂ ਨੀ ਗਿਆ, ਕਿਉਂ? ਗੁਰੂ ਕੇ ਪਿਆਰਿਓ ਇਹ ਕ੍ਰੋਧ ਵੀ ਵਸ ਚ ਆ ਗਿਆ, ਜਿਹੜੇ ਪਰਮੇਸ਼ਰ ਦੇ ਪਿਆਰੇ ਹੈ ਸਤਿਗੁਰੂ ਪਾਤਸ਼ਾਹ ਜੀ ਦੇ ਤੇ ਕਿਰਪਾ ਕਰਦੇ ਹੈ। ਦੋ ਵੱਗੇ ਸੀ ਗੁਰੂ ਕੇ ਪਿਆਰਿਓ ਪਦਾਰਥਾਂ ਨੂੰ ਇਕੱਠੇ ਕਰਨ ਦਾ, ਹੁਣ ਮਨ ਦੇ ਵਿਚ ਲੋਭ ਆ ਗਿਆ ਸੇਵਾ ਕਰਨ ਦਾ, ਮੈਂ ਸੇਵਾ ਕਰਾਂ, ਮੈਂ ਇੰਨਾ ਸਿਮਰਨ ਕਰਾਂ, ਮੈਂ ਅੱਜ ਇੰਨਾ ਹੋਰ ਜਾਪ ਕਰਾਂ, ਕਿਉਂ? ਇਹ ਲੋਭ ਇਹ ਵੀ ਸਿੱਧੇ ਪਾਸੇ ਆ ਗਿਆ। ਮੋਹ ਸੀ ਅੱਗੇ ਗੁਰੂ ਕੇ ਪਿਆਰਿਓ ਸੰਬੰਧੀਆਂ ਦਾ, ਰਿਸ਼ਤੇਦਾਰਾਂ ਦਾ, ਹੁਣ ਮੋਹ ਗੁਰੂ ਕੇ ਪਿਆਰਿਓ ਇਹ ਮੋਹ ਖਤਮ ਹੋ ਗਿਆ, ਹੁਣ ਪਿਆਰ ਪੈ ਗਿਆ ਸਤਿਗੁਰੂ ਦੇ ਨਾਲ, ਤੇ ਜਿਨ੍ਹਾਂ ਨੇ ਪ੍ਰੇਮ ਕੀਤਾ ਇਹ ਮੋਹ ਪ੍ਰੇਮ ਦੇ ਵਿਚ ਬਦਲ ਗਿਆ। ਸਤਿਗੁਰੂ ਜੀ ਕਹਿੰਦੇ ਜਿਨ ਪ੍ਰੇਮ ਕੀਓ ਤਿਨ ਹੀ ਪਰਮ ਪਾਇਓ, ਜਿਨ੍ਹਾਂ ਨੇ ਪਰਮੇਸ਼ਰ ਦੇ ਨਾਲ ਪ੍ਰੇਮ ਕੀਤਾ ਉਨ੍ਹਾਂ ਨੇ ਗੁਰੂ ਕੇ ਪਿਆਰਿਓ ਪਰਮੇਸ਼ਰ ਦੀ ਪ੍ਰਾਪਤੀ ਕੀਤੀ ਹੈ। ਪ੍ਰੇਮ ਕਰੇ ਪਰਮ ਪਾਈਅਤ ਹੈ, ਪਰਮੇਸ਼ਰ ਦੇ ਨਾਲ ਪ੍ਰੇਮ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਕਿਉਂ? ਗੁਰੂ ਕੇ ਪਿਆਰਿਓ ਇਹ ਜਿਹੜੇ ਮਾਇਆ ਦੇ ਮੋਹ ਦਾ ਪਸਾਰਾ ਹੈ ਨਾ, ਇਹ ਗੁਰੂ ਕੇ ਪਿਆਰਿਓ ਸਤਿਗੁਰੂ ਨੂੰ ਜੇ ਜੀਵ ਚੇਤੇ ਕਰੇ ਤੇ ਫੇਰ ਇਹ ਵਸ ਚ ਆ ਜਾਂਦੇ ਆ ਦੂਤ। ਹੰਕਾਰ ਅੱਗੇ ਸੀ ਆਪਣੀ ਜਾਤ ਦਾ, ਆਪਣੇ ਗੁਣਾਂ ਦਾ, ਤੋ ਆਪਣੀ ਵਡਿਆਈ ਕਰਾਉਂਦਾ ਸੀ, ਹੁਣ ਹੰਕਾਰ ਮਨ ਦੇ ਵਿਚ ਮਾਨ ਹੋ ਗਿਆ ਕਿ ਮੈਂ ਗੁਰੂ ਦਾ ਸਿੱਖ ਹੈ, ਮੈਂ ਨਿਤਨੇਮੀ ਹੈ, ਮੇਰੇ ਤੇ ਸਤਿਗੁਰੂ ਨੇ ਕਿਰਪਾ ਕੀਤੀ ਹੈ। ਕਿਉਂ? ਇਹ ਜਿਹੜੇ ਪਰਮੇਸ਼ਰ ਦੇ ਪਿਆਰੇ ਹੈ ਇਹ ਗੁਰੂ ਕੇ ਪਿਆਰਿਓ ਇਨ੍ਹਾਂ ਪੰਜਾਂ ਦੂਤਾਂ ਨੂੰ ਵਸ ਕਰ ਲੈਂਦੇ ਹੈ, ਸਤਿਗੁਰੂ ਨੂੰ ਚੇਤੇ ਕਰਦੇ ਹੈ, ਸਤਿਗੁਰੂ ਦੀ ਸੇਵਾ ਕਰਕੇ ਮੁਕਤ ਹੁੰਦੇ ਹੈ, ਤੇ ਇਹ ਪੰਜ ਦੂਤ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ ਇਹ ਵੀ ਵਸ ਵਿਚ ਆ ਜਾਂਦੇ ਹਨ।
ਵਾਹਿਗੁਰੂ ਹੈ ਮੋਹ ਗਵਾਰਾ,
ਭਾਈ ਗੁਰੂ ਤੋਂ ਬਿਨਾ ਕਹਿੰਦੇ ਮੋਹ ਦਾ ਘੁੱਪ ਹਨੇਰਾ ਹੈ, ਅਗਿਆਨ ਕਰਕੇ ਇਹ ਜੀਵ ਅਗਿਆਨੀ ਹੈ, ਇਹ ਸੰਸਾਰੀ ਪਦਾਰਥਾਂ ਦੇ ਨਾਲ ਪ੍ਰੀਤੀ ਕਰਦਾ, ਦੁਨਿਆਵੀ ਰਿਸ਼ਤੇਦਾਰਾਂ ਦੇ ਨਾਲ ਪ੍ਰੀਤੀ ਕਰਦਾ ਹੈ, ਇਹ ਜਿਹੜੀ ਪ੍ਰੀਤੀ ਹੈ ਇਹ ਝੂਠੀ ਹੈ। ਕਿਉਂਕਿ ਸੰਸਾਰੀ ਸੰਬੰਧੀ ਜਿੰਨੇ ਵੀ ਹੈ ਇਹ ਸਾਰੇ ਆਪਣੇ ਸੁੱਖ ਵਾਸਤੇ ਇੱਕ ਦੂਜੇ ਨਾਲ ਲੱਗੇ ਹੋਏ ਹੈ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁੱਖ ਤੋਂ ਸਭ ਲੱਗ ਗਏ, ਕਿਆ ਦਾਰਾ ਕਿਆ ਮੀਤ। ਇਸ ਤਰ੍ਹਾਂ ਗੁਰੂ ਕੇ ਪਿਆਰਿਓ, ਇਹ ਜਿਹੜਾ ਗੁਰੂ ਤੋਂ ਬਿਨਾਂ ਮੋਹ ਦਾ ਗੁਬਾਰ ਘੁੱਪ ਹਨੇਰਾ ਹੈ, ਇਹ ਨੀ ਕਹਿੰਦੇ ਟੁੱਟਦਾ ਹੈ।
ਫਿਰ ਫਿਰ ਡੁੱਬੈ ਵਾਰੋ ਵਾਰਾ,
ਡਰਦੇ ਰਹਿੰਦੇ ਹੈ 84 ਲੱਖ ਜੂਨਾਂ ਦੇ ਵਿਚ, ਫੇਰ ਜੰਮ ਕੇ ਮਰ ਪੈਂਦੇ ਹੈ, ਕਿਉਂ ਡੁੱਬਦੇ ਹਨ ਗੁਰੂ ਕੇ ਪਿਆਰਿਓ ਪਦਾਰਥਾਂ ਰੂਪੀ ਪਾਣੀ ਦੇ ਵਿਚ, ਸੰਸਾਰ ਰੂਪੀ ਜਲ ਦੇ ਵਿਚ, ਵਾਰ ਵਾਰ ਜੂਨਾਂ ਦੇ ਵਿਚ ਆਉਂਦੇ ਜਾਂਦੇ ਹਨ।
ਸਤਿਗੁਰੂ ਭੇਟੇ ਸਤਿਗੁਰੂ ਆਏ ਸਤਨਾਮ ਮਨ ਪਾਇਆ,
ਜਿਨ੍ਹਾਂ ਨੂੰ ਸਤਿਗੁਰੂ ਪਾਤਸ਼ਾਹ ਜੀ ਮਿਲ ਜਾਂਦੇ ਆ ਉਹ ਸੱਚਾ ਪਰਮੇਸ਼ਰ ਦਾ ਨਾਮ ਦ੍ਰਿੜ ਕਰਾ ਦਿੰਦੇ ਆ, ਨਾਮ ਦੇ ਵਿਚ ਪਰਪੱਕਤਾ ਬਖਸ਼ ਦਿੰਦੇ ਆ, ਤੇ ਸੱਚਾ ਨਾਮ ਸੱਚ ਨਾਮ ਮਨ ਪਾਇਆ, ਸੱਚੇ ਪਰਮੇਸ਼ਰ ਦਾ ਨਾਮ ਜੋ ਸੱਚ ਸਰੂਪ ਹੈ ਉਹ ਉਹਨਾਂ ਦੇ ਮਨ ਨੂੰ ਭਾਇਆ ਚੰਗਾ ਲੱਗਦਾ ਹੈ।
ਸਾਚਾ ਦਰ ਸਾਚਾ ਦਰਬਾਰ,
ਉਹ ਪਰਮੇਸ਼ਰ ਦਾ ਗੁਰੂ ਕੇ ਪਿਆਰਿਓ ਜਿਹੜਾ ਦਰ ਹੈ ਨਾ, ਇਹ ਸਾਧ ਸੰਗਤ ਰੂਪੀ ਦਰਵਾਜਾ ਹੈ, ਇਹ ਸੱਚਾ ਹੈ, ਔਰ ਉਹਦਾ ਦਰਬਾਰ ਜਿਹੜਾ ਉਹ ਵੀ ਸੱਚਾ ਹੈ, ਅੰਤਹਿ ਕਰਨ ਰੂਪੀ ਦਰਬਾਰ ਵੀ ਸੱਚਾ ਹੈ। ਕਿਉਂ? ਗੁਰੂ ਕੇ ਪਿਆਰਿਓ ਮਨੁੱਖਾ ਜਨਮ ਰੂਪੀ ਦਰਵਾਜਾ ਹੈ, ਜਿਸ ਕਰਕੇ ਉਹ ਸੱਚੇ ਦਰਬਾਰਾ ਸੱਚ ਸਰੂਪ ਦੀ ਪ੍ਰਾਪਤੀ ਹੁੰਦੀ ਹੈ, ਉਹ ਵੀ ਸੱਚਾ ਹੈ।
ਸੱਚੇ ਸੇਵੈ ਸ਼ਬਦ ਪਿਆਰਾ,
ਜਿਹੜੇ ਭਾਈ ਸੱਚੇ ਨੂੰ ਸੇਵੇ ਯਾਦ ਕਰਦੇ ਆ ਉਹਨਾਂ ਨੂੰ ਗੁਰੂ ਦਾ ਸ਼ਬਦ ਪਿਆਰਾ ਲੱਗਦਾ ਹੈ।
ਸੱਚੀ ਧੁਨ ਸੱਚੇ ਗੁਣ ਗਾਵਾਂ ਸੱਚੇ ਮਾਹਿ ਸਮਾਇਆ,
ਸੱਚੀ ਧੁਨ ਉਹਨਾਂ ਦੇ ਹਿਰਦੇ ਵਿਚ ਪ੍ਰਗਟ ਹੁੰਦੀ ਹੈ, ਉਹ ਸੱਚੇ ਮਾਲਕ ਦੇ ਗੁਣਾਂ ਦਾ ਗਾਇਨ ਕਰਕੇ ਸੱਚੇ ਦੇ ਵਿਚ ਹੀ ਸਮਾ ਜਾਂਦੇ ਹਨ।
ਘਰੇ ਅੰਦਰ ਕੋ ਘਰ ਪਾਏ,
ਘਰੇ ਅੰਦਰ ਕੋ ਘਰ ਪਾਏ, ਹਿਰਦੇ ਰੂਪੀ ਘਰ ਦੇ ਵਿਚ ਕੋਈ ਗੁਰੂ ਕੇ ਪਿਆਰਿਓ ਤਿਉਂ ਆਪਣੇ ਅੰਤ ਕਰਨ ਦੇ ਵਿਚ ਕੋਈ ਪ੍ਰਾਪਤ ਕਰਦਾ ਹੈ। ਇਹ ਮਨੁੱਖਾ ਜਨਮ ਹੈ, ਇਹ ਵੀ ਗੁਰੂ ਕੇ ਪਿਆਰਿਓ ਇੱਕ ਘਰ ਹੈ, ਇਹਦੇ ਵਿਚ ਜਿਹੜਾ ਗੁਰੂ ਦਾ ਉਪਦੇਸ਼ ਧਾਰਨ ਕਰਨਾ ਹਿਰਦੇ ਵਿਚ ਇਹ ਕੋਈ ਪ੍ਰਾਪਤ ਕਰਦਾ ਹੈ।
ਗੁਰ ਕਾ ਸ਼ਬਦ ਸਹਿਜ ਸੁਭਾਏ,
ਗੁਰੂ ਦੇ ਉਪਦੇਸ਼ ਦੁਆਰਾ ਸਹਿਜ ਭਾਵਨਾ ਦੇ ਜਿਹੜੇ ਸੇਵਾ ਕਰਦੇ ਆ ਗੁਰੂ ਦੇ ਉਪਦੇਸ਼ ਨੂੰ ਧਾਰਨ ਕਰਕੇ ਸਹਿਜ ਅਵਸਥਾ ਦੀ ਪ੍ਰਾਪਤੀ ਕਰਦੇ ਹਨ।
ਉੱਥੇ ਸੋਗ ਵਿਜੋਗ ਨਾ ਵਿਆਪੈ ਸਹਿਜੇ ਸਹਿਜ ਸਮਾਇਆ,
ਉੱਥੇ ਗੁਰੂ ਕੇ ਪਿਆਰਿਓ ਨਾ ਤਾਂ ਕੋਈ ਸੋਗ ਝੋਰਾ, ਨਾ ਕੋਈ ਵਿਜੋਗ ਹੈ ਪਦਾਰਥਾਂ ਨੂੰ ਜਾਣ ਦਾ, ਕੋਈ ਨੀ ਉੱਥੇ ਵਿਆਪਦਾ, ਸਹਿਜੇ ਸਹਿਜ ਸਮਾਇਆ। ਇਉਂ ਗੁਰੂ ਕੇ ਪਿਆਰਿਓ ਆਤਮਕ ਅਵਸਥਾ ਵਿਚ ਹੋਣ ਕਰਨੇ ਕਰਕੇ ਉਹ ਸਹਿਜ ਸਰੂਪ ਦੇ ਵਿਚ ਹੀ ਸਮਾ ਜਾਂਦੇ ਹਨ, ਗਿਆਨ ਸਰੂਪ ਦੇ ਵਿਚ ਹੀ ਸਮਾ ਜਾਂਦਾ ਹੈ।
ਦੂਜੇ ਭਾਈ ਦੁਸ਼ਟਾਂ ਦਾ ਵਾਸ,
ਜਿਹੜੇ ਭਾਈ ਦਵੈਤ ਭਾਵਨਾ ਦੇ ਵਿਚ ਲੱਗੇ ਹੈ ਉਥੇ ਦੁਸ਼ਟਾਂ ਦਾ ਵਾਸ ਹੈ, ਉਥੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਦੁਸ਼ਟ ਹੈ, ਸ਼ਬਦ ਸਪਰਸ਼ ਰਸ ਰੂਪ ਗੰਧ ਵਿਸ਼ੇ ਹੈ, ਇਹਨਾਂ ਦਾ ਵਾਸਾ ਹਿਰਦੇ ਵਿਚ
ਪਾਉਂਦੇ ਫਿਰੇ ਬਹੁ ਮੋਹ ਪਿਆਸਾ,
ਜੀਵ ਗੁਰੂ ਕੇ ਪਿਆਰਿਓ ਭਾਉਂਦੇ ਫਿਰਦੇ ਹੈ, ਕਦੇ ਇਧਰ ਨੂੰ ਚਲੇ ਗਏ ਕਦੇ ਇਧਰ ਨੂੰ ਚਲੇ ਗਏ, ਬਹੁਤੇ ਮੋਹ ਦੇ ਵਿਚ ਫਸਨੇ ਕਰਕੇ ਮੋਹ ਦੀ ਪਿਆਸਾ ਆਸਾ ਲੱਗੀ ਰਹਿੰਦੀ ਉਹਨਾਂ ਦੇ ਮਨ ਦੇ ਵਿਚ।
ਸੰਗਤ ਪਾਵੈ ਸਦਾ ਦੁੱਖ ਪਾਵੈ ਦੁੱਖੋ ਦੁੱਖ ਕਮਾਇਆ,
ਉੱਠੀ ਸੰਗਤ ਦੇ ਵਿਚ ਬਹਿਣੇ ਕਰਕੇ ਸਦਾ ਦੁੱਖ ਪਾਉਂਦੇ ਹੈ, ਕਿਉਂ? ਗੁਰੂ ਕੇ ਪਿਆਰਿਓ ਦੁਖੀ ਹੋ ਕੇ ਦੁੱਖ ਹੀ ਪ੍ਰਾਪਤ ਕਰਦੇ ਹੈ, ਪਹਿਲਾਂ ਦੁੱਖ ਰੂਪ ਮਾਇਆ ਦੀ ਪ੍ਰਾਪਤੀ ਕਰਦੇ ਦੁੱਖ ਦੇ ਕੇ ਕਿਸੇ ਨੂੰ, ਫੇਰ ਗੁਰੂ ਕੇ ਪਿਆਰਿਓ ਜਿਹੜੀ ਕਮਾਈ ਕੀਤੀ ਹੁੰਦੀ ਆ ਉਹ ਵੀ ਦੁੱਖ ਦਿੰਦੀ ਹੈ।
ਸਤਿਗੁਰ ਵਾਜੋ ਸੰਗਤ ਨਾ ਹੋਈ,
ਸਤਿਗੁਰੂ ਤੋਂ ਬਿਨਾਂ ਕਹਿੰਦੇ ਭਾਈ ਚੰਗੀ ਸੰਗਤ ਦੀ ਪ੍ਰਾਪਤੀ ਨੀ ਹੋ ਸਕਦੀ,
ਬਿਨ ਸ਼ਬਦ ਪਾਰ ਨਾ ਪਾਏ ਕੋਈ,
ਬਿਨਾਂ ਗੁਰੂ ਦੇ ਸ਼ਬਦ ਤੋਂ ਬਿਨਾਂ ਗੁਰੂ ਦੇ ਉਪਦੇਸ਼ ਤੋਂ ਕੋਈ ਵੀ ਗੁਰੂ ਕੇ ਪਿਆਰਿਓ ਪਾਰ ਨੀ ਹੋ ਸਕਦਾ ਸੰਸਾਰ ਰੂਪੀ ਸਮੁੰਦਰ ਤੋਂ।
ਸਹਿਜੇ ਗੁਣ ਰਵੈ ਦਿਨ ਰਾਤੀ ਜੋਤੀ ਜੋਤ ਮਿਲਾਇਆ,
ਸਹਿਜ ਅਵਸਥਾ ਦੇ ਜਿਹੜੇ ਗੁਰੂ ਕੇ ਪਿਆਰਿਓ ਸੁਤੇ ਸਿੱਧ ਉਹਦੇ ਗੁਣਾਂ ਨੂੰ ਉਚਾਰਨ ਕਰਦੇ ਦਿਨੇ ਰਾਤ, ਉਹ ਜੋਤੀ ਸਰੂਪ ਦੇ ਵਿਚ ਆਪਣੀ ਜੋਤ ਨੂੰ ਮਿਲਾ ਲੈਂਦੇ ਹਨ।
ਮਾਇਆ ਵਿਰਖ ਪੰਖੀ ਵਿਚ ਵਸ,
ਇਹ ਗੁਰੂ ਕੇ ਪਿਆਰਿਓ ਜਿਹੜਾ ਸੰਸਾਰ ਹੈ ਨਾ ਇਹਦਾ ਵਿਰਾਟ ਸਰੂਪ ਪਰਮੇਸ਼ਰ ਦਾ, ਇਹ ਗੁਰੂ ਕੇ ਪਿਆਰਿਓ ਇੱਕ ਦਰਖਤ ਦੀ ਨਿਆਈ ਹੈ, ਤੇ ਜਿੰਨੇ ਤਮਾਮ ਜੀਵ ਹੈ ਇਹ ਪੰਖੀ ਉਹਦੇ ਵਿਚ ਵਸਣ ਵਾਲੇ ਹਨ।
ਅੰਮ੍ਰਿਤ ਚੁਗਾ ਹੈ ਗੁਰ ਸ਼ਬਦ ਨਿਵਾਸ,
ਇਹ ਗੁਰੂ ਕੇ ਪਿਆਰਿਓ ਅੰਮ੍ਰਿਤ ਨਾਮ ਰੂਪੀ ਅੰਮ੍ਰਿਤ ਨੂੰ ਚੁਗਦੇ ਹੈ, ਸੋ ਗੁਰੂ ਦੇ ਸ਼ਬਦ ਵਿਚ ਉਹਨਾਂ ਦਾ ਵਿਸ਼ੇਸ਼ ਕਰਕੇ ਵਾਸਾ ਹੁੰਦਾ ਹੈ।
ਉਡੈ ਨਾ ਮੂਲੇ ਨਾ ਆਵੇ ਨਾ ਜਾਹੀ ਨਿਜ ਘਰ ਵਾਸਾ ਪਾਇਆ।
ਉਡਦੇ ਨੀ ਵਾਸਨਾ ਦੇ ਬੱਧੇ ਹੋਏ, ਕਦੇ ਇਧਰ ਨੂੰ ਜਾਣ ਕਦੇ ਇਧਰ ਨੂੰ ਜਾਣ, ਇਉਂ ਨੀ ਉੱਡਦੇ ਹਨ ਉਹ ਗੁਰੂ ਕੇ ਪਿਆਰੇ। ਉਹ ਨਾ ਜੰਮ ਕੇ ਮੂਲੇ ਕਦੇ ਵੀ ਨੀ ਉੱਡਦੇ, ਨਾ ਆਵੇ ਨਾ ਜਾਹੀ, ਨਾ ਗੁਰੂ ਕੇ ਪਿਆਰੇ ਜੰਮ ਕੇ ਆਉਂਦੇ ਆ ਤੇ ਨਾ ਮਰ ਕੇ ਜਾਂਦੇ ਆ, ਆਪਣੇ ਸਰੂਪ ਰੂਪੀ ਘਰ ਦੇ ਵਿਚ ਵਾਸਾ ਪਾ ਲੈਂਦੇ ਹਨ।
ਕਾਇਆ ਸੋਤਾ ਸਬਦ ਵਿਚਾਰ,
ਆਪਣੇ ਕਾਇਆ ਸਰੀਰ ਨੂੰ ਅੰਤਹਿ ਕਰਨ ਨੂੰ ਸੋਧਦੇ ਆ ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ।
ਮੂਟ ਗੌਰੀ ਪਰਮ ਨਿਵਾਰ,
ਉਹ ਰੂਪੀ ਜਿਹੜੀ ਠੱਗ ਬੂਟੀ ਹੈ ਇਹਦੇ ਕਰਕੇ ਗੁਰੂ ਕੇ ਪਿਆਰਿਓ ਇਹ ਗੁਰੂ ਦੇ ਉਪਦੇਸ਼ ਨੂੰ ਵਿਚਾਰਨੇ ਕਰਕੇ ਭਰਮ ਜਿਹੜਾ ਪੰਜ ਪ੍ਰਕਾਰ ਦਾ ਇਹਨੂੰ ਨਿਵਰਤ ਕਰਦੇ ਹਨ।
ਆਪੇ ਕਿਰਪਾ ਕਰੇ ਸੁਖਦਾਤਾ, ਆਪੇ ਮੇਲ ਮਿਲਾਇਆ,
ਆਪੀ ਕਿਰਪਾ ਕਰਦਾ ਪਰਮੇਸ਼ਰ ਸੁੱਖਾਂ ਨੂੰ ਦੇਣ ਵਾਲਾ, ਆਪ ਹੀ ਆਪਣੇ ਨਾਲ ਮੇਲ ਮਿਲਾ ਕੇ ਮਿਲਾ ਲੈਂਦਾ ਹੈ।
ਸਦ ਹੀ ਨੇੜੇ ਦੂਰ ਨਾ ਜਾਣੋ,
ਗੁਰੂ ਕੇ ਪਿਆਰਿਓ ਸਦਾ ਨੇੜੇ ਆ ਪਰਮੇਸ਼ਰ, ਉਹਨੂੰ ਕਹਿੰਦੇ ਦੂਰ ਨਾ ਜਾਣੋ, ਦੂਰ ਨਾ ਜਾਣੋ, ਉਹ ਕਿਤੇ ਦੂਰ ਨੀ ਹੈ। ਉਹ ਗੁਰੂ ਕੇ ਪਿਆਰਿਓ ਸਦ ਸੁਣਦਾ ਸਦ ਵੇਖਦਾ ਕਿ ਉਹ ਮੁੱਕਰ ਪਾਇਆ ਜਾਏ, ਸਦਾ ਸੁਣਦਾ ਵੀ ਹੈ ਤੇ ਸਦਾ ਕੀਤੇ ਕਰਮਾਂ ਨੂੰ ਵੇਖਦਾ ਵੀ ਹੈ। ਉਹਦੇ ਕੋਲੋਂ ਜੇ ਕੋਈ ਆਪਾਂ ਗੁਨਾਹ ਕਰਕੇ ਮੁੱਕਰਾਂਗੇ ਕਿਵੇਂ, ਕਿਉਂਕਿ ਆਪਾਂ ਉੱਥੇ ਮੁੱਕਰ ਸਕਦੇ ਹੈ ਨਾ ਜਿੱਥੇ ਆਪਾਂ ਨੂੰ ਕੋਈ ਦੇਖਦਾ ਨਾ ਹੋਵੇ। ਤੋ ਇੱਕ ਮਹਾਤਮਾ ਸੀ, ਉਹਦੇ ਕੋਲੇ ਗੁਰੂ ਕੇ ਪਿਆਰਿਓ ਦੋ ਸੇਵਕ ਆਏ, ਕਹਿੰਦੇ ਸੰਤ ਜੀ ਸਾਨੂੰ ਉਪਦੇਸ਼ ਦਿਓ। ਤੋ ਮਹਾਤਮਾ ਨੇ ਸੋਚਿਆ ਵੀ ਇਨ੍ਹਾਂ ਦੇ ਵਿਚੋਂ ਕਿਹੜਾ ਅਧਿਕਾਰੀ ਹੈ ਕਿਹੜਾ ਅਨਅਧਿਕਾਰੀ ਹੈ, ਇਉਂ ਵੇਖ ਕੇ ਉਪਦੇਸ਼ ਦੇਣਾ ਚਾਹੀਦਾ। ਜਿਹੜੇ ਸੱਚੇ ਪੁਰਸ਼ ਹੈ ਨਾ ਉਹ ਗੁਰੂ ਕੇ ਪਿਆਰਿਓ ਵੇਖ ਕੇ ਉਪਦੇਸ਼ ਦਿੰਦੇ ਆ, ਅਧਿਕਾਰੀ ਅਨਅਧਿਕਾਰੀ ਨੂੰ ਜਾਣ ਕੇ ਉਪਦੇਸ਼ ਦਿੰਦੇ ਆ। ਕਿਉਂ ਉਹ ਜਿਹੜਾ ਗੁਰੂ ਕੇ ਪਿਆਰਿਓ ਮਹਾਤਮਾ ਸੀ ਉਹਨੂੰ ਇਹ ਆਪਣੇ ਸੇਵਕਾਂ ਨੂੰ ਕਿਹਾ ਵੀ ਉਪਦੇਸ਼ ਤਾਂ ਮੈਂ ਤਾਂ ਦੇਊਂਗਾ, ਆਹ ਇੱਕ ਇੱਕ ਕਬੂਤਰ ਦੇ ਦਿੱਤਾ ਦੋਵਾਂ ਨੂੰ। ਕਹਿੰਦੇ ਆ ਕਬੂਤਰ ਉੱਥੇ ਮਾਰਨਾ ਜਿੱਥੇ ਕੋਈ ਦੇਖਦਾ ਨਾ। ਤਾਂ ਗੁਰੂ ਕੇ ਪਿਆਰਿਓ ਉਹ ਦੋਵੇਂ ਲੈ ਕੇ ਕੁਟੀਆ ਤੋਂ ਬਾਹਰ ਆਏ। ਇੱਕ ਤਾਂ ਕੁਟੀਆ ਦੇ ਪਿਛਲੇ ਪਾਸੇ ਜਾ ਕੇ ਉਹਨੇ ਵੇਖਿਆ, ਅੱਗੋਂ ਵੇਖਿਆ ਪਿੱਛੋਂ ਦੇਖਿਆ, ਸੋਚਦੇ ਕਹਾਂ ਛਪਾਵੇ। ਉਹਨੇ ਅੱਗਾ ਪਿੱਛਾ ਵੇਖਿਆ, ਉਹਨੇ ਕਿਹਾ ਕਿਹੜਾ ਕੋਈ ਵੇਂਦਾ। ਉਹਨੇ ਕਬੂਤਰ ਦੀ ਧੌਣ ਮਰੋੜੀ ਤੇ ਲਿਆ ਕੇ ਮਹਾਤਮਾ ਕੋਲ ਆ ਕੇ ਬੈਠ ਗਿਆ। ਜਿਹੜਾ ਦੂਜਾ ਸੀ ਉਹ ਜਦੋਂ ਬਾਹਰ ਨਿਕਲਿਆ ਉਹ ਮਾਰਨ ਲੱਗਾ, ਉਹਨੇ ਸੋਚਿਆ ਵੀ ਇੱਥੇ ਕੋਈ ਆਦਮੀ ਵੇਖ ਲੂਗਾ। ਉਹ ਘਣੇ ਜੰਗਲ ਦੇ ਵਿੱਚ ਚਲਾ ਗਿਆ, ਸੰਘਣੇ ਜੰਗਲ ਦੇ ਵਿੱਚ ਆ ਕੇ ਕਬੂਤਰ ਨੂੰ ਮਾਰਨ ਲੱਗਾ। ਉਹਨੇ ਸੋਚਿਆ ਵੀ ਇੱਥੇ ਕੋਈ ਜਾਨਵਰ ਆਜੂਗਾ। ਹੋਰ ਸੰਘਣੇ ਜੰਗਲ ਚ ਗਿਆ, ਉੱਥੇ ਜਾ ਕੇ ਮਾਰਨ ਲੱਗਾ, ਕਹਿੰਦਾ ਇੱਥੇ ਕੋਈ ਪੰਛੀ ਨਾ ਦੇਖਦਾ ਹੋਵੇ। ਫੇਰ ਗੁਰੂ ਕੇ ਪਿਆਰਿਓ ਇੱਕ ਗੁਫਾ ਦੇ ਵਿੱਚ ਗਿਆ, ਉੱਥੇ ਜਾ ਕੇ ਮਾਰਨ ਲੱਗਾ। ਉਹਨੇ ਸੋਚਿਆ ਵੀ ਹੁਣ ਇਹ ਮੇਰੇ ਨੀ ਵੇਖਦਾ, ਮੈਂ ਇਹਦੇ ਨੀ ਵੇਖਦਾ। ਫੇਰ ਉਹਨੇ ਕਬੂਤਰ ਦੀਆਂ ਅੱਖਾਂ ਤੇ ਵੀ ਪੱਟੀ ਬੰਨਤੀ, ਆਪਣੀਆਂ ਅੱਖਾਂ ਤੇ ਵੀ ਪੱਟੀ ਬੰਨ ਲਈ ਵੀ ਕਿਹੜਾ ਕੋਈ ਦੇਖਦਾ ਹੁਣ ਮਾਰਦਿਆਂ। ਜਦੋਂ ਫੇਰ ਮਾਰਨ ਲੱਗਾ ਉਹਨੇ ਸੋਚਿਆ ਵੀ ਪਰਮੇਸ਼ਰ ਤਾਂ ਵੇਖਦਾ ਹੀ ਆ ਨਾ। ਇਉਂ ਮਨ ਦੇ ਵਿੱਚ ਸੋਚ ਕੇ ਵਾਪਸ ਮਹਾਤਮਾ ਕੋਲੇ ਆ ਗਿਆ, ਕਹਿੰਦਾ ਸੰਤ ਜੀ ਤੁਹਾਡੀ ਮਰਜ਼ੀ ਹੈ, ਉਪਦੇਸ਼ ਦੇਣਾ ਦਿਓ ਚਾਹੇ ਨਹੀਂ ਦੇਣਾ ਨਾ ਦਿਓ, ਪਰ ਮੈਂ ਤਾਂ ਉਹ ਥਾਂ ਮੈਨੂੰ ਤਾਂ ਕੋਈ ਦਿਸਿਆ ਨੀ ਜਿੱਥੇ ਕੋਈ ਦੇਖਦਾ ਨਾ ਹੋਵੇ। ਮੈਂ ਤਾਂ ਇਹਨੂੰ ਮਾਰਨ ਲੱਗਾ ਸੀ ਬਾਹਰ ਜਾ ਕੇ, ਉੱਥੇ ਮੈਂ ਕਿਹਾ ਕੋਈ ਆਦਮੀ ਨਾ ਵੇਖ ਲੇ, ਅੱਗੇ ਗਿਆ ਮੈਂ ਕਿਹਾ ਕੋਈ ਹੋਰ ਜਾਨਵਰ ਨਾ ਦੇਖ ਲੇ, ਅੱਗੇ ਗਿਆ ਕੋਈ ਪੰਛੀ ਨਾ ਦੇਖ ਲੇ, ਫੇਰ ਅੱਖਾਂ ਤੇ ਪੱਟੀ ਬੰਨ ਕੇ ਮਾਰਨ ਲੱਗਾ ਇਹਦੀਆਂ ਤੇ ਵੀ। ਫੇਰ ਮੈਂ ਕਿਹਾ ਵੀ ਪਰਮੇਸ਼ਰ ਤਾਂ ਦੇਖਦਾ ਨਾ, ਫੇਰ ਮੈਂ ਕਿਹਾ ਕੀ ਲੈਣਾ ਉਪਦੇਸ਼ ਧਾਰਨ ਕਰਕੇ, ਮੈਂ ਤਾਂ ਆਪਦੇ ਗੁਰੂ ਦਾ ਵਚਨ ਮੰਨਣਾ ਵੀ ਉੱਥੇ ਮਾਰਨਾ, ਉਹ ਜਗ੍ਹਾ ਮੈਨੂੰ ਕੋਈ ਲੱਭੀ ਨੀ, ਤੁਹਾਡੀ ਮਰਜ਼ੀ ਉਪਦੇਸ਼ ਦੇਣਾ ਦਿਓ ਚਾਹੇ ਨਹੀਂ ਦੇਣਾ ਨਾ ਦਿਓ। ਇਸ ਤਰ੍ਹਾਂ ਗੁਰੂ ਕੇ ਪਿਆਰਿਓ ਵਾਪਸ ਆ ਗਿਆ। ਸੰਤ ਕਹਿੰਦੇ ਲੈ ਭਾਈ ਤੂੰ ਅਧਿਕਾਰੀ ਆ, ਤੈਨੂੰ ਉਪਦੇਸ਼ ਦੇ ਦਿੰਦੇ ਆ। ਉਹਨੂੰ ਉਪਦੇਸ਼ ਦੇ ਦਿੱਤਾ। ਦੂਜਾ ਕਹਿੰਦਾ ਜੀ ਮੈਨੂੰ ਉਪਦੇਸ਼ ਦਿਓ। ਉਹ ਕਹਿੰਦਾ ਭਾਈ ਜਿਵੇਂ ਕਬੂਤਰ ਦੀ ਗਰਦਨ ਮਰੋੜਤੀ ਆਏ ਕਿਸੇ ਦਿਨ ਮੇਰੀ ਮਰੋੜ ਦੇਗਾ, ਤੈਨੂੰ ਉਪਦੇਸ਼ ਕਾਹਦਾ ਦੇਣਾ, ਤੂੰ ਤਾਂ ਅਧਿਕਾਰੀ ਨੀ ਹੈ। ਕਿਉਂ ਗੁਰੂ ਕੇ ਪਿਆਰਿਓ ਪਰਮੇਸ਼ਰ ਸਦਾ ਨੇੜੇ ਹੈ, ਉਹਨੂੰ ਦੂਰ ਨਾ ਜਾਣਨਾ ਕਰੋ।
ਮੁਰਗਾ ਸ਼ਬਦ ਨਜ਼ਦੀਕ ਪਛਾਣੋ,
ਉਪਦੇਸ਼ ਦੁਆਰਾ ਉਹਨੂੰ ਨੇੜੇ ਹੀ ਪਛਾਣਨਾ ਕਰੋ, ਜਾਣਨਾ ਕਰੋ।
ਦੇਖਦਾ ਕਮਲ ਕਰਨ ਪ੍ਰਗਾਸ ਪ੍ਰਗਟ ਕਰ ਦੇਖਾਇਆ,
ਗੁਰੂ ਕੇ ਪਿਆਰਿਓ ਜਦੋਂ ਕਿਰਨ ਪ੍ਰਗਾਸੇ, ਜਦੋਂ ਕਿਰਨ ਸੂਰਜ ਦੀ ਕਿਰਨ ਪ੍ਰਕਾਸ਼ ਦੀ ਹੈ ਨਾ ਚਾਨਣ ਹੁੰਦਾ, ਉਦੋਂ ਇਹ ਜਿਹੜਾ ਕਮਲ ਹੈ ਇਹ ਖਿੜਦਾ ਹੈ। ਇਸੇ ਤਰ੍ਹਾਂ ਇਹ ਜਿਹੜਾ ਸਾਡਾ ਹਿਰਦਾ ਰੂਪੀ ਕਮਲ ਹੈ ਨਾ, ਇਹ ਗੁਰੂ ਕੇ ਪਿਆਰਿਓ ਅਗਿਆਨ ਕਰਕੇ ਮਿਟਿਆ ਪਿਆ ਹੈ। ਜਦੋਂ ਗੁਰੂ ਦੇ ਗਿਆਨ ਦੀ ਕਿਰਨ ਚੜ੍ਹਦੀ ਹੈ, ਗੁਰੂ ਰੂਪੀ ਸੂਰਜ ਚੜ੍ਹਦਾ ਤੇ ਗਿਆਨ ਦੀ ਕਿਰਨ ਪ੍ਰਗਟ ਹੁੰਦੀ ਹੈ, ਉਦੋਂ ਇਹ ਸਾਡਾ ਕਮਲ ਰੂਪੀ ਹਿਰਦਾ ਖਿੜਦਾ ਹੈ। ਕਿਉਂ? ਪ੍ਰਗਟ ਕਰਕੇ ਸਤਿਗੁਰੂ ਨੇ ਦਿਖਾ ਦਿੱਤਾ,
ਆਪ ਹੀ ਕਰਤਾ ਸੱਚਾ ਸੋਈ,
ਆਪ ਹੀ ਕਰਤਾ ਪੁਰਖ ਭਾਈ ਸੱਚਾ ਹੈ, ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਆਪ ਹੀ ਹੈ। ਉਹ
ਆਪ ਹੀ ਮਾਰ ਜੀ ਵਾਲੇ ਅਵਰਨਾ ਕੋਈ,
ਆਪ ਹੀ ਗੁਰੂ ਕੇ ਪਿਆਰਿਓ ਮਾਰਨ ਵਾਲਾ, ਆਪ ਹੀ ਜਿਉਂਦੇ ਕਰਨ ਵਾਲਾ, ਆਪ ਹੀ ਜੀਵਤ ਭਾਵ ਤੋਂ ਮਾਰਨ ਕਰਕੇ ਗੁਰੂ ਦੇ ਸ਼ਬਦ ਵਿਚ ਜਵਾਲੇ ਜਵਾਲ ਦਿੰਦਾ, ਉਦੋਂ ਬਿਨਾ ਹੋਰ ਕੋਈ ਨਹੀਂ ਹੈ।
ਨਾਨਕ ਨਾਮ ਮਿਲੇ ਵਡਿਆਈ ਆਪ ਗਵਾਏ ਸੁਖ ਪਾਇਆ,
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਨਾਮ ਦੀ ਵਡਿਆਈ ਹੈ, ਨਾਮ ਮਿਲਣੇ ਕਰਕੇ, ਨਾਮ ਕਰਕੇ ਵਡਿਆਈਆਂ ਮਿਲਦੀਆਂ। ਜਿਨ੍ਹਾਂ ਨੇ ਆਪਾ ਭਾਵ ਨੂੰ ਗਵਾ ਕੇ ਗਵਾ ਲਿਆ, ਉਹਨਾਂ ਨੇ ਸਦੀਵੀ ਸੁਖ ਨੂੰ ਪ੍ਰਾਪਤ ਕਰ ਲਿਆ ਹੈ। ਇਹ ਸਤਿਗੁਰੂ ਜੀ ਨੇ ਸਾਡੇ ਤੇ ਬਖਸ਼ਿਸ਼ ਕੀਤੀ ਹੈ, ਪਾਵਨ ਉਪਦੇਸ਼ ਬਖਸ਼ਿਆ, ਜੇ ਕਮਾਵਾਂਗੇ ਤਾਂ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਦੀ ਸਤਿਗੁਰੂ ਜੀ ਬਖਸ਼ਿਸ਼ ਕਰਨਗੇ। ਇੰਨੀਆਂ ਬੇਨਤੀਆਂ ਪ੍ਰਵਾਨ, ਹੋਈਆਂ ਭੁੱਲਾਂ ਦੀ ਮੁਆਫ਼ੀ, ਅੱਗੇ ਵਾਸਤੇ ਪਾਤਸ਼ਾਹ ਜੀ ਸਮਰਥ ਬਖਸ਼ਣ। ਸਤਿਗੁਰੂ ਪਾਤਸ਼ਾਹ ਦੇ ਚਰਨਾਂ ਸੰਗਤ ਅਰਦਾਸ ਕਰੋ, ਜਿਸ ਤਰ੍ਹਾਂ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਇਸੇ ਤਰ੍ਹਾਂ ਸੇਵਾ ਦੇ ਯੋਗ ਬਣਾ ਕੇ ਸੇਵਾ ਲੈਂਦੇ ਰਹਿਣ। ਤੋ ਆਓ ਹੁਣ ਦੋ ਪੰਕਤੀਆਂ ਪੜ੍ਹ ਕੇ ਸਤੋਤਰ ਪੜ੍ਹੀਏ।
ਆਪੇ ਕਰਤਾ ਸੱਚਾ ਸੋਈ, ਆਪੇ ਮਾਰ ਜੀ ਵਾਲੇ ਅਵਰ ਨਾ ਕੋਈ, ਨਾਨਕ ਨਾਮ ਮਿਲੇ ਵਡਿਆਈ ਆਪ ਗਵਾਏ ਸੁਖ ਪਾਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।